ताहि कुल को नाम पुन दुआ दस गोरिंड को मेरी है प्रणाम। सतगुरु जी दे इस पावन पवित्र दरबार विच हाजरीन सत्संगी जनों, मन बिरती एकागर करने वास्ते, रसना नू पवित्र करने वास्ते मैनू कुछ अर्जा करन दा बल बख्शन वास्ते सब एक बार गज के आखो धन श्री गुरु नानक देव सच्चे पातशाह जी। एक बार फिर कृपा करो जिन्हां बारे पंथ दे महान विद्वान तरन सिंह जी वहमी ए शब्द लिखते ने, आसी एस दासी नू 84 युग बीत चले, प्रीतम विदेशवासी खासी दे रलाईए, लोक करे हासी ना उदासी पी खलासी करे, सुके ना ही आसू मुक्की ना जदाईए, होवे मेरा हेती होवे मेरा पेती ओदा हेती, एती पिया सेती कहे आवो छेती, सिखी खेती मुरझाईए, लुट लिया वहमी नामा नीमा ते हकीमा नीमा, तेरे पास प्रीतमा जतीमा दी दवाईए। उस महान सतगुरु का नाम लईए, सब एक बार गज के आखो धन श्री सतगुरु राम सिंह सच्चे पातशाह जी। हाजरा हजूर, चौर तख्त दे मालक, जिन्हां दी कृपा दे नाल आपां सारे इस कलयुग दे भयानक समें दे विच जुड़ बैठे हाँ, अपनी शरीर रूपी धरती दे विच नाम बीज रहे हाँ, जिन्हां ने यह महान कृपा कीती है, कोई रसना वांझी ना रवे, सब गज के आखो धन श्री सतगुरु उदय सिंह सच्चे पातशाह जी। सत्संगी जनों, सतगुरु पातशाह जिहड़ा समा यह बनिया है, जिस समय दे विच तुसी नाम जप रहे हो, इस प्रथाए लिखते ने, कहिंदे ने वत लगी सच्चे नाम की, जो बीजे सो खाए। वत तो भाव है वत्तर। जदों समां धरती दी नमी धरती वल वेख के किसान यह हिसाब लाउंदा है कि हुण वत्तर है, बीज बीज देना चाहीदा है। ये एक समा हुंदा है, सदा ही धरती बीज दे योग नहीं हुंदी, सदा बीज नहीं बीजिया जांदा, एक रुत आउंदी है जिदे बारे सतगुरु पातशाह कहिंदे ने, अब कलु आयो रे एक नाम बोवो बोवो, अनरूत नाहीं नाहीं। होर कुछ बीजन वाली रुत नहीं, नाम बीजन वाली रुत है। वह वत्तर वेख के जिमीदार वह किसान बीज बीजदा है। सतगुरु पातशाह कहिंदे ने वत लगी सच्चे नाम की, हुण वत्तर बनया ते करना की है, कहिंदे ने सच्चा नाम बीज लो, यह समा है। क्योंकि सत्संगी जनों, सतगुरु पातशाह कहिंदे 84 जोन सवाई, मानस को प्रब दी वड्याई। ते फिर ये भी कहिंदे ने, इस पौड़ी ते जो नर चूके आवे जाए दुख पाएदा। ये समा है कि तू नाम बीज सकदा है। 84 लख जून दे विच्चों कल्ला मनुख है जेड़ा नाम जप सकदा है, परमेश्वर दी सिफत कर सकदा है। इस करके पातशाह कहिंदे ने वत लगी सच्चे नाम की। एक थां ते सतगुरु पातशाह रे मन वत्तर बीजन नाओ, एक थां ते फरमान करदे ने, रे मन, मन नूं समझाउंदिआं होइआं, ਵੱਤਰ ਬੀਜਣ ਨਾਓ। ਵੱਤਰ ਇਸ ਤਰ੍ਹਾਂ ਦਾ ਹੈ ਕਿ ਤੂੰ ਨਾਮ ਬੀਜ ਲੈ, ਆਪਣੇ ਸਰੀਰ ਰੂਪੀ ਧਰਤੀ ਦੇ ਵਿੱਚ ਨਾਮ ਬੀਜ ਲੈ। ਬੋਏ ਖੇਤੀ ਲਾਏ ਮਨੁਆ, ਕਹਿੰਦੇ ਖੇਤੀ ਬੀ ਕਰ ਤੇ ਲਾਏ ਮਨੁਆ ਮਨ ਨਾਲ, ਮਨ ਲਾ ਕੇ। ਮਨ ਤੋਂ ਬਗੈਰ ਜੇ ਤੇਰਾ ਮਨ ਨਾ ਹੋਵੇਗਾ ਤੇ ਇਹ ਖੇਤੀ ਜਿਹੜੀ ਹੈ ਇਹ ਫਲੰਤ ਨਹੀਂ ਹੋ ਸਕਦੀ, ਇਹ ਖੇਤੀ ਫਲ ਨਹੀਂ ਦੇ ਸਕਦੀ। ਹੋ ਸਕਦਾ ਹੈ ਕਿ ਸੰਸਾਰ ਰੂਪੀ ਧਰਤੀ ਦੇ ਵਿੱਚ ਜਦੋਂ ਕਿਸਾਨ ਬੀਜ ਬੀਜਦਾ ਹੈ, ਜੇ ਉਹਦਾ ਧਿਆਨ ਹੋਰ ਪਾਸੇ ਹੋਵੇ, ਬੀਜ ਧਰਤੀ ਦੇ ਵਿੱਚ ਮਿਲ ਪਿਆ ਤੇ ਬੀਜ ਜਿਹੜਾ ਹੈ ਆਪਣੇ ਸਮੇਂ ਦੇ ਅਨੁਸਾਰ ਫਲ ਦੇਵੇਗਾ। ਪਰ ਸਤਸੰਗੀ ਜਨੋ, ਇਸ ਵਾਸਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਮ ਤੁਸੀਂ ਖੇਤੀ ਬੀਜ ਬੀਜ ਰਹੇ ਹੋ, ਇਸ ਬੀਜ ਬਾਰੇ ਕਹਿੰਦੇ ਨੇ ਨਹੀਂ, ਲਾਏ ਮਨੁਆ ਮਨ ਲਾ ਕੇ, ਭਲੋ ਸਮੋ ਸੁਆਓ। ਇਹ ਸਮਾਂ ਜਿਹੜਾ ਹੈ ਭਲਾ ਹੈ, ਕਿਉਂਕਿ ਵੱਤ ਲੱਗੀ ਸੱਚੇ ਨਾਮ ਕੀ। ਇਹ ਜਿਹੜਾ ਪ੍ਰਯੋਗ ਜਿਸ ਦੇ ਵਿੱਚ ਇਸ ਲੈਬ ਦੇ ਵਿੱਚ ਤੁਸੀਂ ਸਾਰੇ ਬੈਠੇ ਹੋ, ਸਾਰੇ ਪ੍ਰਯੋਗ ਨਾਮ ਹੀ ਇਸ ਕਰਕੇ ਰੱਖਿਆ ਗਿਆ ਐਕਸਪੈਰੀਮੈਂਟ, ਸਭ ਨੇ ਆਪਣੇ ਸਰੀਰ ਤੇ ਕਰਨਾ ਹੈ, ਕਿਸੇ ਨੇ ਕਿਸੇ ਉੱਤੇ ਨਹੀਂ ਕਰਨਾ। ਕਿਸੇ ਨੇ ਕਿਸੇ ਦੇ ਔਗਣ, ਕਿਸੇ ਦੀ ਨਿੰਦਿਆ, ਕਿਸੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਕਿ ਪ੍ਰਯੋਗ ਦੇ ਵਿੱਚ ਆਇਆ ਹੋਇਆ ਹਰ ਇੱਕ ਸਤਸੰਗੀ ਆਪਣੇ ਬਾਰੇ ਸੋਚੇ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਇਹ ਸਾਰਾ ਕੁਛ ਮਨ ਦੇ ਨਾਲ ਕੀਤਾ ਜਾਣਾ ਹੈ। ਇਸ ਕਰਕੇ ਕਹਿੰਦੇ ਨੇ ਲਾਏ ਮਨੁਆ, ਧਿਆਨ ਰੱਖ, ਮਨ ਲਾਉਣਾ ਪਵੇਗਾ ਤਾਂ ਇਹ ਖੇਤੀ ਕੀਤੀ ਜਾ ਸਕਦੀ ਹੈ। ਸਤਸੰਗੀ ਜਨੋ, ਖੇਤੀ ਬਾਰੇ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਨੇ, ਬਹੁਤ ਸਾਰੇ ਪ੍ਰਮਾਣ ਨੇ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪ ਖੇਤੀ ਕੀਤੀ ਤੇ ਬਹੁਤ ਸਾਰਾ ਹਿੰਦੁਸਤਾਨ ਦਾ, ਕਿਉਂਕਿ ਪੰਜਾਬ ਦੀ ਧਰਤੀ ਕਰਮ ਭੂਮੀ ਰਹੀ ਗੁਰੂਆਂ ਦੀ, ਇਸ ਕਰਕੇ ਇਸ ਧਰਤੀ ਤੇ ਵਸਣ ਵਾਲੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਖੇਤੀ ਨਾਲ ਜੁੜੇ ਹੋਏ ਸਨ, ਤੇ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਖੇਤੀ ਦੇ ਵਿੱਚੋਂ ਹੀ ਉਦਾਹਰਨਾਂ ਲਈਆਂ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਆਪ ਜੀ ਮੇਰੇ ਉਸਤਾਦ ਜੀ ਦੇ ਕੋਲੋਂ ਸਰਵਣ ਕਰ ਰਹੇ ਹੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਬਹੁ ਭਾਸ਼ਕ ਸ਼ਬਦਾਂ ਦੀ ਵਰਤੋਂ ਕਰਦੇ ਨੇ, ਉੱਥੇ ਬਿਲਕੁਲ ਸਧਾਰਨ ਸ਼ਬਦ ਜਿਹੜੇ ਸਾਡੇ ਉਪ ਬੋਲੀਆਂ ਦੇ ਵਿੱਚ ਹਨ, ਇੱਕ ਹੈ ਮੁੱਖ ਬੋਲੀਆਂ, ਇੱਕ ਉਪ ਬੋਲੀਆਂ ਦੇ ਵਿੱਚ ਜਿਹੜੇ ਬੜੇ ਸਧਾਰਨ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਸਾਡੇ ਸੱਭਿਆਚਾਰ, ਸਾਡੇ ਲੋਕ ਧਾਰਾ, ਫੋਕਲੋਰ ਦੇ ਵਿੱਚੋਂ ਲੈ ਕੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ, ਬੜੇ ਸਿੰਪਲ ਸਾਡੇ ਜੀਵਨ ਦੇ ਨਾਲ ਵਰਤਦੇ ਹੋਏ ਉਹ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਵਰਤੇ ਨੇ ਆਪਣੀ ਗੁਰਬਾਣੀ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ ਮਨ ਹਾਲੀ ਕਿਰਸਾਣੀ ਕਰਨੀ, ਕਿਉਂਕਿ ਇਹ ਸਮਾਂ ਹੈ ਵੱਤ ਲੱਗੀ ਸੱਚੇ ਨਾਮ ਕੀ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਮਨ ਨੂੰ, ਕਿਉਂਕਿ ਲਾਏ ਮਨੁਆ ਹੈ, ਮਨ ਨੂੰ ਲਾ ਕੇ ਇਹ ਖੇਤੀ ਕਰਨੀ ਹੈ, ਮਨ ਨੂੰ ਲਾ ਕੇ ਇਹ ਬੀਜ ਬੋਣਾ ਹੈ ਨਾਮ ਰੂਪੀ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਮਨ ਹਾਲੀ, ਉਹ ਤੂੰ ਆਪਣੇ ਮਨ ਨੂੰ ਹਾਲੀ ਭਾਵ ਕਿਰਸਾਨ ਬਣਾ ਲੈ, ਹਾਲੀ ਤੋਂ ਭਾਵ ਹਲ ਵਾਹੁਣ ਵਾਲਾ, ਆਪਣੇ ਮਨ ਨੂੰ ਕਿਰਸਾਨ ਬਣਾ ਲੈ, ਆਪਣੇ ਮਨ ਨੂੰ ਤੂੰ ਉਹ ਜ਼ਿਮੀਂਦਾਰ ਬਣਾ ਲੈ ਜਿਹੜਾ ਹਲ ਵਾਹੁੰਦਾ ਹੈ। ਹੁਣ ਸਵਾਲ ਪੈਦਾ ਹੋਵੇਗਾ ਕਿ ਉਸ ਨੂੰ ਮਨ, ਉਸ ਵਰਗਾ ਮਨ ਬਣਾਉਣ ਵਾਸਤੇ ਕਿਉਂ ਆਖਿਆ ਗਿਆ, ਕਿਰਸਾਨ ਵਰਗਾ ਮਨ ਬਣਾਉਣ ਵਾਸਤੇ ਕਿਉਂ ਆਖਿਆ ਗਿਆ? ਕਿਉਂਕਿ ਸਤਸੰਗੀ ਜਨੋ, ਕਿਰਸਾਨ ਦਾ ਸਭ ਤੋਂ ਵੱਡਾ ਗੁਣ ਜਿਹੜਾ ਹਾਲੀ ਹੈ, ਉਸ ਦਾ ਸਭ ਤੋਂ ਵੱਡਾ ਗੁਣ ਜਿਹੜਾ ਹੈ ਉਹ ਹੈ ਉੱਦਮ। ਜਿਹੜਾ ਮਨੁੱਖ ਉੱਦਮੀ ਨਹੀਂ ਉਹ ਹਾਲੀ ਨਹੀਂ ਹੋ ਸਕਦਾ, ਉਹ ਹਲ ਨਹੀਂ ਵਾਹ ਸਕਦਾ, ਕਿਉਂਕਿ ਇਹ ਅੱਜ ਤੇ ਸਮਾਂ ਹੋਰ ਹੈ। ਅੱਜ ਤੇ ਮਨੁੱਖ ਜਦੋਂ ਮਰਜ਼ੀ ਲੱਗੇ ਖੇਤ ਵਾਹ ਸਕਦਾ, ਪਰ ਉਸ ਸਮੇਂ ਜਦੋਂ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦ੍ਰਿਸ਼ਟਾਂਤ ਦਿੰਦੇ ਪਏ ਨੇ, ਉਦੋਂ ਉਹ ਮਨੁੱਖ ਕਾਮਯਾਬ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਹਲ ਆਪਣੇ ਖੇਤਾਂ ਦੇ ਵਿੱਚ ਲਿਜਾਂਦਾ ਤੇ ਦਿਨ ਚੜ੍ਹਦੇ ਨੂੰ ਉਹ ਬਹੁਤ ਸਾਰੀਆਂ ਰਾਲਾਂ, ਬਹੁਤ ਸਾਰੀ ਜ਼ਮੀਨ ਜਿਹੜੀ ਹੈ ਉਸ ਦੀ ਹਿੱਕ ਪਾੜ ਕੇ ਰੱਖ ਦਿੰਦਾ। ਉਹ ਮਨੁੱਖ ਕਾਮਯਾਬ ਹੈ, ਉਹ ਜ਼ਿਮੀਂਦਾਰ ਕਾਮਯਾਬ ਹੈ, ਉਹ ਕਿਸਾਨ ਕਾਮਯਾਬ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਉੱਦਮੀ ਹੈ ਤੇ ਤੂੰ ਉੱਦਮੀ ਬਣ ਜਾ, ਮਨ ਹਾਲੀ ਕਰ ਲੈ, ਆਪਣੇ ਮਨ ਨੂੰ ਕਿਸਾਨ ਬਣਾ ਲੈ। ਗੱਲ ਔਖੀ ਬੜੀ ਹੈ, ਸੌਖਾ ਨਹੀਂ, ਕਿਉਂਕਿ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਰੂਪ ਜਿਹੜਾ ਹੈ ਉਹ ਸਵੇਰ ਦੇ ਨਾਲ ਜੁੜਿਆ ਹੋਇਆ। ਭਾਵੇਂ ਕਿ ਪੱਛਮੀ ਸੱਭਿਆਚਾਰ ਦੇ ਵਿੱਚ ਅਸੀਂ ਅੱਜ ਅੰਮ੍ਰਿਤ ਵੇਲਾ ਜਿਹੜਾ ਸਾਡੇ ਕੋਲੋਂ ਜਾਂਦਾ ਰਿਹਾ, ਇਹ ਗੱਲ ਸੱਚਾਈ ਹੈ ਕਿ ਸਾਡੇ ਕੋਲ ਅੰਮ੍ਰਿਤ ਵੇਲਾ ਜਾਂਦਾ ਰਿਹਾ, ਪਰ ਪੰਜਾਬੀ ਸੱਭਿਆਚਾਰ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਟੈਕਸਟ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ, ਫੋਕਲੋਰ ਦੀ ਕੋਈ ਕਿਤਾਬ ਪੜ੍ਹ ਕੇ ਵੇਖੋ, ਅੰਮ੍ਰਿਤ ਵੇਲੇ ਦੇ ਨਾਲ ਜਾਂ ਸਵੇਰ ਦੇ ਵੇਲੇ ਦੇ ਨਾਲ ਕਿੰਨੀਆਂ ਧਾਰਨਾਵਾਂ ਸਾਡੀਆਂ ਜੁੜੀਆਂ ਨੇ ਤੇ ਸਾਡਾ ਕਾਰੋਬਾਰ ਕਿਸ ਤਰ੍ਹਾਂ ਅੰਮ੍ਰਿਤ ਵੇਲੇ ਦੇ ਨਾਲ ਜੁੜਿਆ ਹੈ। ਵਾਰਿਸ ਸ਼ਾਹ ਦੀ ਇੱਕ ਲਾਈਨ ਹੈ ਹੀਰ ਦੇ ਵਿੱਚ, ਉਹ ਕਹਿੰਦੇ ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਦੀ, ਪਾਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੇ, ਇੱਕ ਨਾ ਉੱਠ ਕੇ ਰੇੜਕਾ ਪਾਏ ਦਿੱਤਾ, ਇੱਕ ਧੁੰਦੀਆਂ ਫਿਰਨ ਮਧਾਣੀਆਂ ਨੇ, ਇੱਕ ਉੱਠ ਕੇ ਖੇਤ ਨੂੰ ਤਿਆਰ ਹੋਏ, ਇੱਕ ਲੱਭਦੇ ਫਿਰਨ ਪ੍ਰਾਣੀਆਂ ਨੇ, ਇੱਕ ਉੱਠ ਕੇ ਹਲੀ ਤਿਆਰ ਹੋਏ, ਇੱਕ ਹਲ ਵਾਸਤੇ ਤਿਆਰ ਹੋਏ ਨੇ, ਇੱਕ ਲੱਭਦੇ ਫਿਰਨ ਪ੍ਰਾਣੀਆਂ ਨੇ। ਹੁਣ ਇਹ ਸਾਰਾ ਹੀ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰ ਅੰਮ੍ਰਿਤ ਵੇਲੇ ਕਾਰੋਬਾਰ ਦੇ ਵਿੱਚ ਲੱਗਾ ਤੇ ਉਸ ਦ੍ਰਿਸ਼ ਨੂੰ ਵਾਰਿਸ ਸ਼ਾਹ ਖਿੱਚਦਾ ਪਿਆ। ਕਹਿੰਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਸਾਡਾ ਪੇਂਡੂ ਆਮ ਲੋਕਾਂ ਦਾ ਜੀਵਨ ਦਾ, ਕਿ ਚਿੜੀ ਚੂਕਦੀ ਦੇ ਨਾਲ ਜਾਂ ਤੁਰੇ ਪਾਂਦੀ, ਮੁਸਾਫਰ ਜਿਹੜੇ ਨੇ ਉਹ ਵੀ ਅੰਮ੍ਰਿਤ ਵੇਲੇ ਤੁਰਦੇ ਨੇ। ਅੱਜ ਦਾ ਟਾਈਮ ਨਹੀਂ ਜਦੋਂ ਲੋਕ ਕਿਤੇ ਮੰਜ਼ਿਲ ਤੇ ਪਹੁੰਚਣਾ ਹੁੰਦਾ ਸੀ ਤੁਰ ਕੇ ਜਾਂਦੇ ਸਨ ਤੇ ਸਵੇਰੇ ਅੰਮ੍ਰਿਤ ਵੇਲੇ ਦਾ ਉਹ ਰਾਹ ਚੁਣਦੇ ਸਨ ਕਿ ਜਿੰਨਾ ਚਿਰ ਸੂਰਜ ਆਪਣੀ ਗਰਮੀ ਦੇ ਨਾਲ ਧਰਤੀ ਨੂੰ ਸਾੜਨ ਤੋਂ ਰੁਕਿਆ ਹੋਇਆ ਹੈ ਉਹਨਾਂ ਚਿਰ ਬਹੁਤ ਸਾਰਾ ਪੰਧ ਜਿਹੜਾ ਹੈ ਉਹ ਤੈਅ ਕਰ ਲਿਆ ਜਾਵੇ। ਇਸ ਕਰਕੇ ਉਹ ਅੰਮ੍ਰਿਤ ਵੇਲੇ ਨਿਕਲਦੇ ਸਨ। ਅੰਮ੍ਰਿਤ ਵੇਲੇ ਹੀ ਵਾਰਿਸ ਸ਼ਾਹ ਕਹਿ ਰਿਹਾ ਕਿ ਕਿਸਾਨ ਹਲ ਲੈ ਕੇ ਨਿਕਲਦੇ ਪਏ ਨੇ, ਅੰਮ੍ਰਿਤ ਵੇਲੇ ਹੀ ਸਵਾਣੀਆਂ ਜਿਹੜੀਆਂ ਨੇ ਘਰ ਦੇ ਵਿੱਚ ਉਹ ਰੇੜਕੇ ਪਾ ਰਹੀਆਂ ਨੇ, ਮਧਾਣੀਆਂ ਧੋ ਰਹੀਆਂ ਨੇ, ਰੋਟੀਆਂ ਪਕਾ ਰਹੀਆਂ ਨੇ, ਇਹ ਸਾਰਾ ਵਾਤਾਵਰਨ ਉਹ ਆਪਣੇ ਬੈਂਤ ਦੇ ਵਿੱਚ ਖਿੱਚਦਾ ਪਿਆ। ਇਸ ਕਰਕੇ ਸਤਸੰਗੀ ਜਾਨੋ, ਇਹ ਵੇਲਾ ਹੁੰਦਾ ਹੈ, ਹਰ ਚੀਜ਼ ਦਾ ਆਪਣਾ ਆਪਣਾ ਵਕਤ ਹੈ। ਨਾਮ ਜਪਣ ਦਾ ਵੀ ਇੱਕ ਵਕਤ ਹੈ, ਜਿਸ ਨੂੰ ਪਾਤਸ਼ਾਹ ਆਖਿਆ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਭਗਤ ਕਬੀਰ ਜੀ ਦਾ ਬਚਨ ਹੈ। ਜਿੰਨਾ ਚਿਰ ਜਰਾ ਭਾਵ ਕੇ ਬੁਢੇਪਾ ਨਹੀਂ ਆ ਜਾਂਦਾ, ਤੂੰ ਬੋਲਣ ਤੋਂ ਅਸਮਰੱਥ ਨਹੀਂ ਹੋ ਜਾਂਦਾ, ਤੇਰੀ ਬਾਣੀ ਬਿਕਲ ਨਹੀਂ, ਬਿਕਲ ਤੋਂ ਭਾਵ ਹੈ ਬਜ਼ੁਰਗ ਮਨੁੱਖ, ਬਜ਼ੁਰਗ ਬੰਦਾ ਜਦੋਂ ਬੋਲਦਾ ਹੈ ਤੇ ਉਹਦੇ ਮੂੰਹ ਦੇ ਵਿੱਚੋਂ ਹਵਾ ਜਿਹੜੀ ਹੈ ਦੰਦ ਨਾ ਹੋਣ ਕਰਕੇ ਉਹ ਹਵਾ ਜਦੋਂ ਨਿਕਲਦੀ ਹੈ ਤੇ ਸੀਟੀ ਦੀ ਆਵਾਜ਼ ਦਿੰਦੀ ਹੈ, ਬਿਸਲ ਵਾਂਗੂ ਆਵਾਜ਼ ਦਿੰਦੀ ਹੈ। ਜਿੰਨਾ ਚਿਰ ਉਹ ਬਾਣੀ ਤੇਰੀ ਜਿਹੜੀ ਹੈ ਉਹ ਸਥਿਰ ਹੈ, ਠੀਕ ਹੈ, ਜਿੰਨਾ ਚਿਰ ਤੂੰ ਹਰੀ ਦਾ ਗੁਣ ਗਾ ਸਕਦਾ ਹੈ ਸਹੀ ਤਰ੍ਹਾਂ, ਤੇਰੇ ਕੋਲ ਸਮਾਂ ਹੈ ਮਨ ਹਾਲੀ ਕਿਰਸਾਣੀ ਕਰਨੀ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਉਹਨਾਂ ਚਿਰ ਤੇਰੇ ਕੋਲ ਸਮਾਂ ਹੈ, ਆਪਣੇ ਮਨ ਨੂੰ ਕਿਰਸਾਣ ਕਰ ਲੈ, ਆਪਣੇ ਮਨ ਨੂੰ ਜ਼ਿਮੀਂਦਾਰ ਵਰਗਾ ਉੱਦਮੀ ਬਣਾ ਲੈ। ਅੱਜ ਦੇ ਜ਼ਿਮੀਂਦਾਰ ਦੀ ਮੈਂ ਗੱਲ ਨਹੀਂ ਕਰ ਰਿਹਾ, ਉਸ ਸਮੇਂ ਦਾ ਜ਼ਿਮੀਂਦਾਰ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਹੈ, ਜਿਹੜਾ ਉੱਦਮੀ ਹੈ, ਉਸ ਜ਼ਿਮੀਂਦਾਰ ਦੀ ਗੱਲ ਹੈ। ਸਤਸੰਗੀ ਜਨੋ, ਸਤਿਗੁਰੂ ਪਾਤਸ਼ਾਹ ਤੇ ਦੂਸਰੇ ਬੰਨੇ ਭਗਤ ਕਬੀਰ ਜੀ ਕਹਿੰਦੇ ਨੇ ਜਿੰਨਾ ਚਿਰ ਜਰਾ ਰੋਗ ਨਹੀਂ ਆਉਂਦਾ, ਤੇਰੀ ਬਾਣੀ ਜਿਹੜੀ ਹੈ ਉਹ ਸਪਤਮ ਪਤਾਲ ਦੀ ਨਹੀਂ ਹੋ ਜਾਂਦੀ, ਕਿਉਂਕਿ ਜਦੋਂ ਬੁਢੇਪੇ ਦੇ ਵਿੱਚ ਮਨੁੱਖ ਬੋਲਦਾ ਤੇ ਉਹਦੀ ਬਾਣੀ ਬਹੁਤ ਥੱਲੇ ਹੁੰਦੀ ਹੈ, ਸਪਤਮ ਪਤਾਲ ਦੀ ਬਾਣੀ ਉਸ ਨੂੰ ਆਖਿਆ ਗਿਆ। ਇੱਕ ਬੰਨੇ ਜਵਾਨੀ ਦੀ ਉਹਦੀ ਆਵਾਜ਼ ਹੈ, ਜਿਸ ਜਵਾਨੀ ਬਾਰੇ ਇਹ ਆਖਿਆ ਗਿਆ ਕਿ ਜਵਾਨੀ ਤੇ ਰੋਂਦੀ ਵੀ ਸੋਹਣੀ ਲੱਗਦੀ ਹੈ, ਪਰ ਦੂਸਰੇ ਬੰਨੇ ਬੁਢੇਪਾ ਹੈ ਜਦੋਂ ਕੋਈ ਸੁਣਦਾ ਨਹੀਂ। ਸੁਣਨਾ ਕਿਸੇ ਨੇ ਕੀ ਹੁੰਦਾ ਕਿ ਸ਼ਬਦ ਜਿਹੜੇ ਨੇ ਉਹ ਬਣਦੇ ਜ਼ਰੂਰ ਨੇ ਮਨ ਦੇ ਵਿੱਚ, ਪਰ ਉਹ ਨਿਕਲਦੇ ਨਹੀਂ। ਛੋਟਾ ਬੱਚਾ ਬੋਲਦਾ, ਆਪ ਨੇ ਸਭ ਨੇ ਵੇਖਿਆ, ਛੋਟਾ ਬੱਚਾ ਬੋਲਦਾ ਹੈ ਪਰ ਉਸਨੂੰ ਇਹ ਨਹੀਂ ਪਤਾ ਕਿ ਸ਼ਬਦ ਦਾ ਕਿੱਥੇ ਸਪੇਸ ਦੇਣੀ ਹੈ, ਕਿੱਥੇ ਰੁਕਣਾ ਹੈ। ਉਹ ਸ਼ਬਦ ਬੋਲੇਗਾ, ਲਗਾਤਾਰ ਸ਼ਬਦ ਬੋਲੇਗਾ, ਮਾਂ 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 ਸ਼ਬਦ ਬੋਲੇਗਾ, ਪਾ 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 ਸ਼ਬਦ ਬੋਲੇਗਾ। ਸਭ ਤੋਂ ਸੌਖੇ ਸ਼ਬਦ ਨੇ ਦੁਨੀਆਂ ਦੇ ਵਿੱਚ ਸਾਰੀਆਂ ਲੈਂਗੁਏਜ ਜਿੰਨੀਆਂ ਵੀ ਨੇ ਇਹ ਸਭ ਤੋਂ ਸੌਖੇ ਸ਼ਬਦ ਨੇ, ਇਸੇ ਕਰਕੇ ਮਾਂ ਸ਼ਬਦ ਜਿਹੜਾ ਹੈ ਅੰਦਰੋਂ ਆਵਾਜ਼ ਆਏਗੀ, ਬੁੱਲ ਦੋ ਖੁੱਲਣਗੇ ਤੇ ਮਾਂ ਸ਼ਬਦ ਨਿਕਲੇਗਾ, ਪਾ ਸ਼ਬਦ ਜਦੋਂ ਬੁੱਲ ਖੁੱਲਣਗੇ ਪਾ ਸ਼ਬਦ ਨਿਕਲੇਗਾ। ਸਭ ਤੋਂ ਪਹਿਲਾਂ ਬੱਚਾ ਭਾਵੇਂ ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਜਾਤੀ ਦੇ ਵਿੱਚ ਪੈਦਾ ਹੋਇਆ, ਕਿਸੇ ਵੀ ਖਿੱਤੇ ਦੇ ਵਿੱਚ ਪੈਦਾ ਹੋਇਆ, ਕਿਸੇ ਵੀ ਰਹਿਤਲ ਦੇ ਵਿੱਚ ਪੈਦਾ ਹੋਇਆ, ਸਤਸੰਗੀ ਜਦੋਂ ਇਹ ਦੋ ਸ਼ਬਦ ਬੋਲਣੇ ਸਿੱਖਦਾ, ਮਾਂ ਤੇ ਪਾ। ਇਸੇ ਕਰਕੇ ਮਾਂ ਸ਼ਬਦ ਮੰਮੇ ਤੋਂ ਪੰਜਾਬੀ ਦੇ ਵਿੱਚ ਹੈ ਤੇ ਇੰਗਲਿਸ਼ ਦੇ ਵਿੱਚ ਵੀ ਐਮ ਤੋਂ ਹੀ ਹੈ, ਸਾਊਂਡ ਜਿਹੜੀ ਹੈ ਇੱਕੋ ਹੀ ਹੈ ਇਹਨਾਂ ਦੀ। ਮੇਰੇ ਕਹਿਣ ਤੋਂ ਭਾਵ ਕਿ ਜਿੰਨਾ ਚਿਰ ਬੁਢੇਪਾ ਨਹੀਂ ਆਉਂਦਾ, ਜਿੰਨਾ ਚਿਰ ਤੇਰੀ ਬਾਣੀ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ, ਉਹ ਸਥਿਰ ਅਸਥਿਰ ਨਹੀਂ ਹੁੰਦੀ, ਉਹਨਾਂ ਚਿਰ ਤੇਰੇ ਕੋਲ ਸਮਾਂ ਹੈ ਕਿ ਤੂੰ ਨਾਮ ਜਪ ਸਕਦਾ ਹੈ। ਬਾਬੇ ਬੁੱਲੇ ਸ਼ਾਹ ਦਾ ਬੜਾ ਸੋਹਣਾ ਸ਼ਬਦ ਹੈ, ਉਹਨਾਂ ਦੀ ਇੱਕ ਕਾਫੀ ਏ, ਉਹ ਸਮਝਾਉਂਦੇ ਹੋਏ ਇੱਕ ਇਸਤਰੀ ਨੂੰ ਇਹ ਗੱਲ ਕਹਿੰਦੇ ਨੇ, ਕਿਉਂਕਿ ਸੂਫੀ ਮਤ ਨੇ ਵੀ ਇਸਤਰੀ ਗੁਰਬਾਣੀ, ਜਿਸ ਤਰ੍ਹਾਂ ਗੁਰਬਾਣੀ ਇਸਤਰੀ ਰੂਪ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਲਿਖੀ, ਸੂਫੀ ਮਤ ਦੇ ਵਿੱਚ ਵੀ ਜਿੰਨੇ ਕਲਾਮ ਲਿਖੇ ਗਏ ਬਾਬੇ ਫਰੀਦ ਤੋਂ ਲੈ ਕੇ ਫਰਦ ਫਕੀਰ ਤੱਕ, ਜਿੰਨੇ ਵੀ ਕਲਾਮ ਲਿਖੇ ਗਏ ਉਹ ਸਾਰੇ ਦੇ ਸਾਰੇ ਇਸਤਰੀ ਰੂਪ ਦੇ ਵਿੱਚ ਲਿਖੇ ਗਏ। ਤੇ ਉਹ ਬਾਬਾ ਬੁੱਲੇ ਸ਼ਾਹ ਲਿਖਦਾ, ਕਰ ਕੱਤਨ ਵੱਲ ਧਿਆਨ ਕੁੜੇ, ਤੂੰ ਸਦਾ ਨਾ ਪੇਕੇ ਰਹਿਣਾ ਏ, ਪਾਸ ਅਮੜੀ ਦੇ ਨਾ ਬਹਿਣਾ ਏ, ਵਸ ਪਏਗੀ ਸੱਸ ਨਨਾਣ ਕੁੜੇ, ਕਰ ਕੱਤਨ ਵੱਲ ਧਿਆਨ ਕੁੜੇ। ਹੁਣ ਇਹ ਪੰਜਾਬੀ ਦੀ ਠੇਠ ਪੰਜਾਬੀ ਦੀ ਇੱਕ ਕਾਫੀ ਹੈ, ਕਰ ਕੱਤਨ ਵੱਲ ਧਿਆਨ ਕੂੜੇ। ਕੱਤਣ ਤੋਂ ਭਾਵ ਜਿਸ ਨੂੰ ਸਤਿਗੁਰੂ ਪਾਤਸ਼ਾਹ ਬੀਜ ਆਖ ਰਹੇ ਨੇ, ਬੀਜ ਬਾਉਣ ਦੀ ਗੱਲ ਕਹਿੰਦੇ ਨੇ, ਇਸੇ ਗੱਲ ਨੂੰ ਚਰਖੇ ਦਾ ਪ੍ਰਤੀਕ ਲੈ ਕੇ ਸੂਫੀਆਂ ਨੇ ਆਖਿਆ, ਭਾਵ ਕੱਤਣ ਤੋਂ ਨਹੀਂ, ਭਾਵ ਕਿਸੇ ਚਰਖੇ ਤੋਂ ਨਹੀਂ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਉਹ ਖੇਤੀ ਸੰਸਾਰਿਕ ਖੇਤੀ ਵੱਲ ਨਹੀਂ ਧਿਆਨ ਦਵਾ ਰਹੇ, ਉਹ ਇਸ ਅਧਿਆਤਮਕ ਖੇਤੀ ਜਿਹੜੀ ਆਪ ਕਰ ਰਹੇ ਹੋ ਇਸ ਖੇਤੀ ਵੱਲ ਧਿਆਨ ਦਵਾ ਰਹੇ ਨੇ ਕਿ ਮਨ ਨੂੰ ਹਾਲੀ ਕਰ ਲੈ, ਮਨ ਨੂੰ ਕਿਰਸਾਨ ਕਰ ਲੈ। ਬਸ ਇੱਕ ਬਿੰਬ ਹੈ ਜਿਹੜਾ ਕਵੀ ਆਪਣੇ ਕਵਿਤਾ ਦੇ ਵਿੱਚ ਵਰਤਦਾ, ਜਿਸ ਨੂੰ ਸਾਹਿਤ ਦੇ ਵਿੱਚ ਵਕਰੋਕਤੀ ਵੀ ਕਿਹਾ ਜਾਂਦਾ ਹੈ, ਕਹਿਣਾ ਕੁਛ ਤੇ ਸਮਝਾਇਆ ਕੁਛ ਜਾਂਦਾ ਹੈ। ਇੱਥੇ ਆਖਿਆ, ਕਰ ਕੱਤਨ ਵੱਲ ਧਿਆਨ ਕੁੜੇ, ਤੂੰ ਸਦਾ ਨਾ ਪੇਕੇ ਰਹਿਣਾ ਏ, ਪਾਸ ਅਮੜੀ ਦੇ ਨਾ ਬਹਿਣਾ ਏ, ਵਸ ਪਏਗੀ ਸੱਸ ਨਨਾਣ ਕੁੜੇ। ਹੁਣ ਕੱਤਣ ਤੋਂ ਭਾਵ ਇਹ ਹੈ ਕਿ ਜਦੋਂ ਕੱਤਣ ਦੀ ਉਮਰ ਆਉਂਦੀ ਹੈ, ਇਹ ਸਮਾਂ ਹੈ ਜਵਾਨੀ ਦਾ, ਜਦੋਂ ਧੀ 12-13 ਸਾਲਾਂ ਦੀ ਹੁੰਦੀ ਹੈ ਤੇ ਮਾਂ ਉਸਨੂੰ ਚਰਖਾ ਕੱਤਣਾ ਜਿਹੜਾ ਹੈ ਉਹ ਦੱਸਦੀ ਹੈ। ਪੰਜਾਬੀ ਸੱਭਿਆਚਾਰ ਦਾ ਪੁਰਾਣਾ ਰੂਪ ਹੈ ਕਿ ਉਹਨੂੰ ਚਰਖਾ ਕੱਤਣਾ ਦੱਸਦੀ ਸੀ। ਉਹ ਚਰਖਾ ਇਸ ਵਾਸਤੇ ਕੱਤਿਆ ਜਾਂਦਾ ਸੀ ਕਿ ਤੂੰ ਆਪਣਾ ਦਾਜ ਆਪ ਬਣਾ। ਕੁਛ ਚਾਚੀਆਂ ਤਾਈਆਂ ਭਰਜਾਈਆਂ ਰਲ ਕੇ ਬਣਾਉਂਦੀਆਂ ਸਨ, ਕੁਛ ਉਹ ਲੜਕੀ ਆਪਣਾ ਦਾਜ ਆਪ ਬਣਾਉਂਦੀ ਸੀ। ਕਿਸ ਵਾਸਤੇ? ਕਿ ਸਹੁਰੇ ਘਰ ਦੇ ਵਿੱਚ ਮੇਰਾ ਦਾਜ ਜਿਹੜਾ ਹੈ ਉਹ ਜਿਹੜਾ ਬਣਾਇਆ, ਅੱਜ ਖੇਸ ਦਰੀਆਂ ਜਿਹੜੀਆਂ ਮੈਂ ਬਣਾ ਲਵਾਂਗੀ, ਮੈਨੂੰ ਸਹੁਰੇ ਘਰ ਦੇ ਵਿੱਚ ਮੇਰੇ ਕੰਮ ਆਉਣਗੇ। ਤੇ ਸਤਿਗੁਰੂ ਪਾਤਸ਼ਾਹ ਵੀ ਇਸੇ ਗੱਲ ਨੂੰ ਕਹਿੰਦੇ ਨੇ ਤੇ ਸੂਫੀ ਵੀ ਇਹੀ ਗੱਲ ਕਹਿੰਦੇ ਨੇ ਵੀ ਇੱਥੇ ਸਮਾਂ ਹੈ ਇਸ ਸੰਸਾਰ ਦੇ ਵਿੱਚ ਕੁਛ ਨੇਕੀ ਕਰਨ ਦਾ, ਕੁਛ ਚੰਗੇ ਕਰਮ ਕਰਨ ਦਾ। ਜੋ ਬੀਜੈ ਸੋ ਖਾਏ, ਕੀ ਬੀਜਣਾ ਹੈ ਕੀ ਕੱਤਣਾ ਹੈ, ਇਹ ਸਮਾਂ ਹੈ। ਬਾਬਾ ਬੁੱਲੇ ਸ਼ਾਹ ਉਹ ਕਹਿ ਰਿਹਾ ਕਿ ਮਾਂ ਆਪਣੀ ਲੜਕੀ ਨੂੰ ਇਹ ਸਮਝਾਉਂਦੀ ਹੈ, ਕਰ ਕੱਤਣ ਵੱਲ ਧਿਆਨ ਕੁੜੇ, ਤੂੰ ਧਿਆਨ ਕਰ, ਤੂੰ ਕੱਤ ਲੈ। ਕੱਤਣ ਤੋਂ ਭਾਵ ਚਰਖਾ ਨਹੀਂ ਇੱਥੇ, ਕੱਤਣ ਤੋਂ ਭਾਵ ਸੰਸਾਰਿਕ ਚੀਜ਼ ਨਹੀਂ, ਇੱਥੇ ਅਧਿਆਤਮਿਕ ਭਾਵ ਹੈ ਕਿ ਤੂੰ ਆਪਣੇ ਮਨ ਨੂੰ ਨਾਮ ਵਾਲੇ ਪਾਸੇ ਲਾ ਲੈ ਤੇ ਨਾਮ ਦੀ ਰਾਸ ਜਿਹੜੀ ਹੈ ਇਕੱਠੀ ਕਰ ਲੈ। ਤੂੰ ਸਦਾ ਨਾ ਪੇਕੇ ਰਹਿਣਾ ਏ, ਜਿਸ ਨੂੰ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਲਾਗੀ ਆਵੈ ਸੋਹਰੈ ਨਿੱਤ ਨਾ ਪਈਐ ਹੋਏ। ਤੂੰ ਸਦਾ ਪੇਕੇ ਘਰ ਵਿੱਚ ਨਹੀਂ ਰਹਿਣਾ, ਇੱਕ ਸਮਾਂ ਆਵੇਗਾ ਤੈਨੂੰ ਸਹੁਰੇ ਜਾਣਾ ਪਵੇਗਾ। ਗੁਰਬਾਣੀ ਵੀ ਇਹ ਗੱਲ ਕਹਿ ਰਹੀ ਹੈ, ਗੁਰੂ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਪੇਕਾ ਘਰ ਇਹ ਸੰਸਾਰ ਹੈ ਤੇ ਸਹੁਰਾ ਘਰ ਜਿਹੜਾ ਹੈ ਦੂਸਰਾ ਸੰਸਾਰ, ਜਿੱਥੇ ਤੂੰ ਜਾਣਾ ਹੈ ਉਸ ਦੇ ਵਾਸਤੇ ਕੁਛ ਕੱਤ ਲੈ, ਉਸ ਦੇ ਵਾਸਤੇ ਕੁਛ ਰਾਸ ਇਕੱਠੀ ਕਰ ਲੈ। ਤੇ ਬਾਬਾ ਬੁੱਲੇ ਸ਼ਾਹ ਕਹਿੰਦਾ, ਕਰਕੱਤਨ ਵੱਲ ਧਿਆਨ ਕੁੜੇ, ਤੂੰ ਸਦਾ ਨਾ ਪੇਕੇ ਰਹਿਣਾ ਏ, ਪਾਸ ਅੰਮੜੀ ਦੇ ਨਾ ਬਹਿਣਾ ਏ, ਵਸ ਪਏਗੀ ਸੱਸ ਨਨਾਣ ਕੁੜੇ, ਤੂੰ ਸਦਾ ਆਪਣੇ ਮਾਂ ਦੇ ਕੋਲ ਨਹੀਂ ਰਹਿਣਾ। ਭਾਵ ਇਹ ਹੈ ਕਿ ਸਦਾ ਤੂੰ ਇਸ ਸੰਸਾਰ ਦੇ ਵਿੱਚ ਇਹਨਾਂ ਦਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਦੇ ਨਾਲ ਇਸ ਜੀਵਨੇ ਨਹੀਂ ਰਹਿਣਾ, ਆਖਰ ਇਸ ਸੰਸਾਰ ਨੂੰ ਤਿਆਗਣਾ ਪੈਣਾ, ਇਸ ਸੰਸਾਰ ਨੂੰ ਛੱਡਣਾ ਪੈਣਾ, ਤੇ ਵਸ ਪਏਗੀ ਸੱਸ ਨਨਾਣ ਕੁੜੇ। ਸੱਸ ਤੇ ਨਨਾਣ ਦਾ ਬਿੰਬ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਉਲੀਕਿਆ ਗਿਆ, ਜਿਹੜਾ ਗੁਰਬਾਣੀ ਦੇ ਵਿੱਚ ਵੀ ਇਸ ਗੱਲ ਦੀਆਂ ਸ਼ਹਾਦਤਾਂ ਮਿਲਦੀਆਂ ਨੇ, ਕਿਉਂਕਿ ਇੱਕ ਸੱਭਿਆਚਾਰ ਦੇ ਵਿੱਚ ਇੱਕ ਲੈਂਗੁਏਜ ਵੱਖਰੀ ਹੁੰਦੀ ਹੈ, ਹਰ ਸੱਭਿਆਚਾਰ ਆਪਣੇ ਤੌਰ ਦਾ ਸੱਭਿਆਚਾਰ ਹੁੰਦਾ। ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਜਿਹੜਾ ਸੱਸ ਤੇ ਨਨਾਣ ਦਾ ਬਿੰਬ ਹੈ, ਇਹ ਕੁਛ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਧੀ ਨੂੰ ਪੇਕੇ ਘਰ ਦੇ ਵਿੱਚ ਇਹ ਗੱਲ ਸਮਝਾਈ ਜਾਂਦੀ ਹੈ ਕਿ ਤੂੰ ਕੱਲ ਨੂੰ ਸਹੁਰੇ ਜਾਣਾ ਤੇ ਉੱਥੇ ਸੱਸ ਨਾਂ ਦਾ ਇੱਕ ਪ੍ਰਾਣੀ ਏ, ਉਹਨੂੰ ਸਮਝਾਇਆ ਜਾਂਦਾ ਕਿ ਸੱਸ ਨਾਂ ਦਾ ਇੱਕ ਪ੍ਰਾਣੀ ਏ, ਤੂੰ ਭਾਵੇਂ ਚੰਗਾ ਕਰ ਭਾਵੇਂ ਕਰ ਮੰਦਾ, ਉਹਨੇ ਤੇਰੇ ਤੈਨੂੰ ਮਾੜਾ ਹੀ ਕਹਿਣਾ। ਕਈ ਵਾਰ ਮਾਵਾਂ ਇਸ ਤਰ੍ਹਾਂ ਦਾ ਸਮਝਾਉਂਦੀਆਂ ਨੇ ਆਪਣੇ ਧੀਆਂ ਨੂੰ, ਧੀ ਕੋਲੋਂ ਕੋਈ ਕੰਮ ਗਲਤ ਹੋ ਜਾਵੇ, ਮਾਂ ਉਸ ਨੂੰ ਰੋਕ ਕੇ ਆਖੇਗੀ ਤੂੰ ਕੱਲ ਨੂੰ ਸਹੁਰੇ ਘਰ ਜਾਣਾ, ਤੂੰ ਕੱਲ ਉੱਥੇ ਜਾ ਕੇ ਵੀ ਐਂ ਕਰੇਗੀ ਤੇ ਸੱਸ ਤੇਰੀ ਕੀ ਆਖੇਗੀ। ਹੁਣ ਹੁੰਦਾ ਕੀ ਹੈ, ਮਾਨਸਿਕ ਤੌਰ ਦੇ ਉੱਤੇ ਉਸ ਲੜਕੀ ਦੇ ਮਨ ਦੇ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਮੈਂ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵਾਂ, ਮੇਰੀ ਸੱਸ ਨੇ ਮੈਨੂੰ ਚੰਗਾ ਨਹੀਂ ਕਹਿਣਾ, ਕਿਉਂਕਿ ਮੇਰੀ ਮਾਂ ਨੇ ਵੀ ਆਖਿਆ ਸੀ ਕਿ ਜੇ ਤੇਰੇ ਤੋਂ ਕੰਮ ਗਲਤ ਹੋਇਆ ਤੇ ਤੇਰੀ ਸੱਸ ਬੋਲੇਗੀ, ਭਾਵੇਂ ਸੱਸ ਕਿੰਨੀ ਮਰਜ਼ੀ ਚੰਗੀ ਮਿਲ ਜੇ। ਪਰ ਇਸ ਪੰਜਾਬੀ ਸੱਭਿਆਚਾਰ ਦਾ ਇੱਕ ਬਿੰਬ ਬਣ ਗਿਆ, ਇੱਕ ਪ੍ਰਤੀਕ ਬਣ ਗਿਆ, ਵਸ ਪਏਗੀ ਸੱਸ ਨਨਾਣ ਕੁੜੇ। ਉੱਥੇ ਸੱਸ ਤੇ ਨਨਾਣ ਇੱਕ ਜਮਰੂਪ ਦਾ ਬਿੰਬ ਹਨ ਕਿ ਤੂੰ ਇਸ ਸੰਸਾਰ ਦੇ ਵਿੱਚੋਂ ਚਲਿਆ ਜਾਣਾ ਤੇ ਜਾਣਾ ਹੈ ਜਮਦੂਤਾਂ ਦੇ ਕੋਲ, ਉਹਨਾਂ ਦੇ ਵਸ ਪੈ ਜਾਣਾ ਹੈ। ਤਾਂ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਸੁਹਾਵਣਾ ਸਮਾਂ ਜਿਹੜਾ ਤੁਹਾਡਾ ਇਹ ਅੱਸੂ ਦਾ ਮੇਲਾ, ਕਿਉਂਕਿ ਸਤਸੰਗੀ ਜਨੋ ਅੱਜ ਵਿਗਿਆਨਿਕ ਯੁੱਗ ਦੇ ਵਿੱਚੋਂ ਜਦੋਂ ਮਨੁੱਖ ਥੋੜ੍ਹਾ ਜਿਹਾ ਉਭਰਿਆ, ਇਹ ਸਥਿਤੀ ਬਿਲਕੁਲ ਠੀਕ ਹੈ ਕਿ ਇੱਕ ਤਰਕਵਾਦੀ ਯੁੱਗ ਦੇ ਵਿੱਚੋਂ ਮਨੁੱਖ ਨੇ ਬਹੁਤ ਕੁਛ ਪ੍ਰਾਪਤ ਕੀਤਾ ਤੇ ਬਹੁਤ ਕੁਛ ਗਵਾਇਆ। ਜਦੋਂ ਮਨੁੱਖ ਥੋੜ੍ਹਾ ਜਿਹਾ ਉਭਰਿਆ ਤੇ ਤੁਸੀਂ ਆਪ ਸੋਚ ਸਕਦੇ ਹੋ, ਆਪ ਤੁਸੀਂ ਮੀਡੀਆ ਦੇ ਵਿੱਚ ਸਾਰੇ ਵਿਹਦੇ ਵੀ ਹੋ, ਖਬਰਾਂ ਵੀ ਸੁਣਦੇ ਹੋ, ਅਖਬਾਰਾਂ ਵੀ ਵੇਖਦੇ ਹੋ, ਅੱਜ ਹਰ ਇੱਕ ਮਨੁੱਖ ਜਿਹੜਾ ਹੈ ਉਹ ਭਾਵੇਂ ਕਾਰੋਬਾਰ ਕਰ ਰਿਹਾ ਹੈ, ਕਾਰੋਬਾਰ ਕਰਦਿਆਂ ਇਹ ਗੱਲ ਜ਼ਰੂਰ ਸੋਚਦਾ ਕਿ ਮੇਰਾ ਇੱਕ ਮਹੀਨਾ ਜਾਂ ਕੁਛ ਸਮਾਂ ਜਿਹੜਾ ਹੈ ਕੁਛ ਵੱਖਰੇ ਥਾਂ ਤੇ ਜਾ ਕੇ ਲੱਗੇ, ਜਿੱਥੇ ਮੈਨੂੰ ਕੋਈ ਛੇੜਨ ਵਾਲਾ ਨਾ ਹੋਵੇ, ਮੇਰਾ ਜੀਵਨ ਜਿਹੜਾ ਹੈ ਉਹ ਸਾਦਾ ਹੋ ਜਾਏ। ਪਿੱਛੇ ਜੀ ਇੱਕ ਬਹੁਤ ਵੱਡੀ ਇੰਟਰਵਿਊ ਕਿਸੇ ਹੀਰੋ ਦੀ ਆ ਰਹੀ ਸੀ, ਉਹ ਵੀ ਇਸ ਗੱਲ ਨੂੰ ਕਹਿ ਰਿਹਾ ਸੀ ਕਿ ਮੈਂ ਆਪਣਾ ਜੀਵਨ ਦਾ ਇੱਕ ਮਹੀਨਾ ਜਿਹੜਾ, ਸਾਲ ਦਾ ਇੱਕ ਮਹੀਨਾ ਜਿਹੜਾ ਹੈ ਉਹ ਸਾਦੇ ਜੀਵਨ ਨੂੰ ਦੇਣਾ ਚਾਹੁੰਦਾ ਹਾਂ। ਪਰ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਜਿਹੜਾ ਲੋਕ ਅੱਜ ਸੋਚਦੇ ਪਏ ਨੇ ਕਿ ਆਪਣੇ ਸਾਲ ਦਾ ਇੱਕ ਮਹੀਨਾ ਜਿਹੜਾ ਹੈ ਉਹ ਸਾਦੇ ਜੀਵਨ ਨੂੰ ਦਿੱਤਾ ਜਾਵੇ, ਪ੍ਰਕਿਰਤੀ ਦੇ ਕੋਲ ਰਿਹਾ ਜਾਵੇ, ਸਾਦਾ ਭੋਜਨ ਛਕਿਆ ਜਾਵੇ, ਸਾਦਾ ਪਹਿਨਿਆ ਜਾਵੇ, ਇਹ ਸਤਿਗੁਰੂ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਮਿਹਰ ਕੀਤੀ, ਇਹ ਸਾਨੂੰ ਇੱਕ ਮਹੀਨਾ, ਪਹਿਲਾਂ ਉਹ 40 ਦਿਨ ਸਨ, ਹੁਣ ਇੱਕ ਮਹੀਨਾ ਹੈ, ਇਹ ਸਮਾਂ ਸਾਨੂੰ ਦਿੱਤਾ ਕਿ ਤੁਸੀਂ ਸਾਦਾ ਭੋਜਨ ਛਕ ਸਕਦੇ ਹੋ ਤੇ ਸਾਦਾ ਰਹਿਣ ਸਹਿਣ ਰੱਖ ਕੇ ਨਾਮ ਜਪ ਸਕਦੇ ਹੋ ਤੇ ਪ੍ਰਕਿਰਤੀ ਦੇ ਨਾਲ ਜੁੜ ਸਕਦੇ ਹੋ, ਕਿਉਂਕਿ ਆਸ਼ਰਮ ਨੂਮਾ ਇਹ ਵਾਤਾਵਰਨ ਸ੍ਰੀ ਭੈਣੀ ਸਾਹਿਬ ਦਾ ਇਹ ਤੁਹਾਨੂੰ ਪ੍ਰਾਪਤ ਹੋਇਆ ਹੈ, ਇਹ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਭਾਗ ਨੇ। ਤੇ ਤੁਸੀਂ ਨਜ਼ਰ ਮਾਰ ਕੇ ਵੇਖ ਲਵੋ ਸਾਰੇ ਜਿੰਨੇ ਵੀ ਸੰਸਾਰ ਦੇ ਵਿੱਚ, ਬਹੁਤ ਸਾਰਾ, ਮੈਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਦਾ, ਬਹੁਤ ਸਾਰੀਆਂ ਸੰਪਰਦਾਵਾਂ ਵੀ ਨੇ, ਬਹੁਤ ਸਾਰਾ ਕੁਛ ਹੈ ਸੰਸਾਰ ਦੇ ਵਿੱਚ, ਪਰ ਕਿਤੇ ਵੀ ਇਸ ਤਰ੍ਹਾਂ ਦਾ ਸੁਹਾਵਣਾ ਸਮਾਂ ਤੁਹਾਨੂੰ ਪ੍ਰਾਪਤ ਨਹੀਂ ਹੋਵੇਗਾ, ਮਿਲੇਗਾ ਨਹੀਂ। ਆਪੋ ਧਾਪੀ ਦੀ ਇਸ ਸੰਸਾਰਿਕ ਚਮਕ ਦੇ ਵਿੱਚ ਮਨੁੱਖ ਬਜ਼ਾਰੀ ਹੋਇਆ ਇੰਨਾ ਭੱਜ ਰਿਹਾ ਹੈ ਕਿ ਮਨੁੱਖ ਆਪਣੀ ਹੀ ਰੇਸ ਤੋਂ ਤੰਗ ਆਇਆ, ਆਪਣੀ ਹੀ ਰੇਸ ਤੋਂ, ਆਪਣੀ ਦੌੜ ਤੋਂ ਤੰਗ ਆਇਆ ਹੋਇਆ ਮਨੁੱਖ ਹੈ, ਤੇ ਮਨੁੱਖ ਨੂੰ ਕੋਈ ਟਿਕਾਣਾ ਨਹੀਂ ਮਿਲ ਰਿਹਾ। ਤੇ ਸਤਿਗੁਰੂ ਪਾਤਸ਼ਾਹ ਇਹ ਕਿਰਪਾ ਕੀਤੀ ਹੈ ਕਿ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਇਹ ਸਮਾਂ ਮਿਲ ਗਿਆ ਸਾਨੂੰ ਕਿ ਹੁਣ ਅਸੀਂ ਆਪਣੇ ਮਨ ਨੂੰ ਉੱਦਮੀ ਕਿਰਸਾਨ ਵਾਂਗੂ ਕਰ ਸਕਦੇ ਹਾਂ। ਸਰਮ ਪਾਣੀ, ਮਿਹਨਤ ਦਾ ਪਾਣੀ ਜਿਹੜਾ ਹੈ ਉਹ ਆਪਣੇ ਇਸ ਸਰੀਰ ਰੂਪੀ ਖੇਤ ਨੂੰ क्योंकि तन खेत है ना, अगले बन्ने तन नू खेत बना लो, तन नू धरती बना लो। जिस तरह किसान सांभ के सवार के अपने खेत नू रखदा, अपने शरीर नू तुसी सवार लवो, अपने शरीर नू तुसी है स्वच्छ कर लवो, तंदुरुस्त कर लवो। ये गुरु नानक देव पातशाह जी कह रहे ने। फिर शर्म पानी मेहनत दा पानी पाया जावे, श्रम तो है भाव इसका, संस्कृत का शब्द है श्रम, उस तो यह शब्द आया शर्म पानी। तुसी मेहनत दा पानी पावो, क्योंकि किसान भी अपने खेतों के मेहनत करता है। सतगुरु पातशाह एक जग्यासु नू कहिंदे ने तू भी मेहनत कर। यह मेहनत ही है कि तुसी सवेरे 2 बजे उठते हो, नाम जपते हो, फिर 12 बजे आ जाते हो, यह मेहनत है। यह मेहनत दा पानी पा रहे हो। शर्म पानी तन खेत ते नाम बीज, कहिंदे ने बीजना की है, कहिंदे नाम बीज संतोख सुहागा। संतोख नू सुहागा बनाला है, भाव जदों सुहागा जिमीदार अपने खेत विच मार दिंदा है, बीज बीज के उदो बाद सुहागा मार दिता जांदा, पदरी कर दिती जांदी है जमीन। पदरी करन तो बाद जिमीदार दा कुछ दिन दा ए सबर हुंदा है, जिन्ना चिर धरती दे विचों बीज उंगर नहीं पैंदा, अंकुर नहीं हो जांदा, उन्ना चिर उहदा सबर हुंदा है। एक बहुत वड्डा सबर है किसान दे मन दे विच। ओ बीज अंकुर तो बाद भी जिन्ना चिर फल नहीं आउंदा, एक लंबा प्रोसीजर जिहड़ा है उस दे विचों ओ फसल लंघदी है। सतसंगी जनों उन्ना चिर उस जिमीदार नू सबर करना पैंदा है, जिन्ना चिर दाने घर नहीं आ जांदे उन्ना चिर उसका सबर है। सतगुरु पातशाह कहिंदे इसे तरह का सबर तू भी रख। नाम दा बीज बीज दे अपने शरीर रूपी धरती दे विच ते कर की नाम बीज संतोख सुहागा, ते सुहागा जेड़ा ओ संतोख दा मार दे। ए नहीं के नाम घंटा जपया ते 2 घंटे जेड़ियां मंगां दी लिस्ट जेड़ी है ओ लंबी कर दित्ती कि पातशाह ए भी चाहिदा, पातशाह ए भी चाहिदा। सतगुरु पातशाह कहिंदे ने ठीक है, सब ने इसे द्वार तो लैना है, गुरु तो लैना है। भगत मंगदे रहे, जग्यासू मंगदे रहे, सिख मंगदे रहे, इसे द्वार तो मंगना है। पर सतसंगी जनों संतोख होना उन्ना ही जरूरी है। जिस तरह गुरु नानक देव पातशाह कहिंदे ने जिस तरह जिमीदार जेड़ा है सुहागा मार के उदो बाद संतोख रख लेंदा, हुण बीज बो दिता गया, हुण सुहागा मार दिता गया, हुण उहदे अंकुर दा जेड़ा है वह टाइम लगेगा। इसे तरह असी ये बीज बो दईए, संतोख रूपी धन जेड़ा है अपने हिरदे दे विच लै आईए, ते उहदा फायदा सानू ये होवेगा। सतसंगी जनों उहदा सब तो वड्डा फायदा यह होगा, नाम बीज संतोख सुहागा, रख गरीबी वेस। एक होर नाल पंक्ति सतगुरु पातशाह कहिंदे रख गरीबी वेस। गरीबी वेस तो भाव है अपने हिरदे दे विच निर्माणता रख, निर्माणता रख, अपने हिरदे नू निर्माण कर लै। गरीबी गदा हमारी, खन्ना सगल रेन शारी, तिस आगे कोई ना टिकै विकारी। गुरु अर्जन देव सच्चे पातशाह कहिंदे इस तरह की गदा है, जिस तरह गदा आपां हनुमान दे हथ दे विच वेखदे हां, जां असी भीम दे बारे सुनिया उहदे हथ दे विच गदा है, इसे तरह सतगुरु पातशाह कहिंदे गरीबी भी मेरी गदा है। गरीबी रूपी गदा जिहड़ी है वह तू धारण कर लै, ते होएगा कि निर्माणता ऐसी अपने मन विच रख के निर्माण होया मन जिहड़ा तेरा है वह सत्संगी जनों वह जिहड़ा बीज बीजिया है उस दे अंकुर दे विच सहायता करेगा, सहाई होवेगा, अपने हिरदे नू निर्माण कर लै। सत्संगी जनों क्योंकि इस प्रयोग दे विच असी आए हाँ, ते प्रयोग दा मतलब मैं पहला भी आप जी नूं आख्या कि यह एक्सपैरीमेंट है, अपने शरीर ते करना है, अपने शरीर तो ही सीखना है, क्योंकि यह सारा कुछ भगत पीपा जी का एक शब्द है गुरबाणी दे विच, एक ही शब्द है उन्हां दा, ते उन्हां दी आखरी पंक्ति है उस दे विच, जो ब्रह्मंडे सोई पिंडे जो खोजै सो पावै। जां जिहड़ा गुरु नानक देव सच्चे पातशाह कहिंदे मत विच रतन जवाहर माणिक जे एक गुर की सिख सुनी। जो कुछ संसार दे विच है उसे तरह दा शरीर है, एक वखरा विशा है। फिर कदी ये समा लग्या कि किस तरह दे शरीर रूपी मन दे विच केड़ियां प्रवृत्तियां ने, ਮਨ ਚ ਕਿਹੜੀਆਂ ਪ੍ਰਵਿਰਤੀਆਂ ਨੇ ਤੇ ਸੰਸਾਰ ਚ ਕਿਹੜੀਆਂ ਪ੍ਰਵਿਰਤੀਆਂ ਕੰਮ ਕਰਦੀਆਂ ਨੇ, ਇਹ ਬਹੁਤ ਲੰਬਾ ਵਿਸ਼ਾ ਹੈ ਇੱਕ। ਪਰ ਸਤਸੰਗੀ ਜਦੋਂ ਮੈਂ ਸਿਰਫ ਇਸ ਗੱਲ ਵੱਲ ਧਿਆਨ ਦਵਾਉਣਾ ਹੈ ਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ, ਹੋਰ ਰੁੱਤ ਨਹੀਂ ਹੈਗੀ, ਮਤ ਭਰਮ ਭੁੱਲੋ ਭੁੱਲੋ ਹੋ। ਕਿਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੇਖ ਲੋਕੋ ਕਿਤੇ ਭੁੱਲ ਨਾ ਜਾਇਓ, ਕਿਤੇ ਭੁੱਲ ਨਾ ਜਾਇਓ, ਕਿਉਂਕਿ ਸਤਯੁਗ ਸੱਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਦੜੇ ਕਲ ਕੇਵਲ ਨਾਮ ਆਧਾਰ। ਤਿੰਨਾਂ ਯੁੱਗਾਂ ਦੇ ਵਿੱਚ ਤਿੰਨੇ ਕਰਮਾਂ ਦੀ ਗੱਲ ਕੀਤੀ ਗਈ, ਪੂਜਾ ਦੀ ਗੱਲ ਕੀਤੀ ਗਈ, ਤਪੱਸਿਆ ਦੀ ਗੱਲ ਕੀਤੀ ਗਈ, ਸੱਚ ਦੀ ਗੱਲ ਕੀਤੀ ਗਈ। ਪਰ ਸਤਸੰਗੀ ਜਨੋਂ ਇਹ ਯੁੱਗ ਹੈ ਕਲਯੁੱਗ ਦਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦਾ ਤੇ ਸਿੱਧਾ ਇੱਕ ਫਾਰਮੂਲਾ ਹੈ, ਕਲਯੁੱਗ ਦਾ ਤੇ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ। ਕੱਲ ਕੇਵਲ ਨਾਮ ਆਧਾਰ, ਇਹ ਸਿਰਫ ਨਾਮ ਦਾ ਆਧਾਰ ਬਣਾ ਲਿਆ, ਇਸ ਦਾ ਨਾਮ ਨੂੰ ਆਪਣਾ ਆਸਰਾ ਬਣਾ ਲਿਆ, ਨਾਮ ਤੋਂ ਬਗੈਰ ਹੋਰ ਕੋਈ ਆਸਰਾ ਜਿਹੜਾ ਹੈ ਉਹ ਤਿਆਗ ਦੇ, ਜਿਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਰੇ ਮਨ ਓਟ ਲਿਓ ਹਰਿਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਵਹ ਪਦ ਨਿਰਬਾਨਾ। ਇਹ ਮਨ ਤੂੰ ਨਾਮ ਦੀ ਓਟ ਲੈ ਲੈ, ਕਿਉਂਕਿ ਆਸਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੋਰ ਕੋਈ ਆਸਰਾ ਜਿਹੜਾ ਹੈ ਉਹ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਛੱਡ ਦੇ, ਸਿਰਫ ਤੂੰ ਨਾਮ ਦਾ ਆਸਰਾ ਜਿਹੜਾ ਹੈ ਉਹ ਧਾਰਨ ਕਰ ਲੈ। ਸਤਸੰਗੀ ਜਨੋ ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਨਾਮਧਾਰੀ ਇਤਿਹਾਸ ਦੇ ਵਿੱਚ ਉਹ ਪੰਨੇ ਭਰੇ ਪਏ ਨੇ, ਉਹਨਾਂ ਸਿੱਖਾਂ ਦੇ ਨਾਮ ਦਰਜ ਨੇ ਤੇ ਇੱਕ ਨਹੀਂ ਅਨੇਕਾਂ ਹੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਰੂਪੀ ਬੀਜ ਬੀਜ ਕੇ, ਸ਼ਰਮ ਰੂਪੀ ਪਾਣੀ ਪਾ ਕੇ, ਮਿਹਨਤ ਰੂਪੀ ਪਾਣੀ ਪਾ ਕੇ ਤੇ ਸੰਤੋਖ ਦਾ ਸੁਹਾਗਾ ਜਿਹੜਾ ਸੀ ਉਹ ਮਾਰਿਆ, ਉਹਨਾਂ ਦੇ ਨਾਮ ਭਰੇ ਪਏ ਨੇ। ਸਤਿਗੁਰੂ ਪਾਤਸ਼ਾਹ ਦਾ ਇੱਕ ਸਿੱਖ ਆਲੋ ਮੁਹਾਰ ਦਾ ਰਹਿਣ ਵਾਲਾ ਆਤਮਾ ਸਿੰਘ, ਜਿਹੜਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੰਜਾਂ ਪਿਆਰਿਆਂ ਚੋਂ ਇੱਕ ਪਿਆਰਾ ਵੀ ਸੀ, ਆਪਣੇ ਘਰ ਦੇ ਵਿੱਚ ਬੈਠਾ ਇਹ ਵਿਚਾਰ ਕਰਦਾ ਹੈ ਕਿ ਸੰਸਾਰ ਦੇ ਵੱਖਰੇ ਵੱਖਰੇ ਸਮਿਆਂ ਦੇ ਵਿੱਚ ਵੱਖਰੇ ਵੱਖਰੇ ਰਹਿਬਰ, ਵੱਖਰੇ ਵੱਖਰੇ ਗੁਰੂ ਆਣ ਕੇ ਇਸ ਸੰਸਾਰ ਦੇ ਵਿੱਚ ਸਮਝਾਉਂਦੇ ਰਹੇ ਨੇ ਜੀਵ ਨੂੰ ਕਿ ਨਾਮ ਕਿਹੜਾ ਬੀਜਣਾ ਹੈ। ਮੈਨੂੰ ਪਤਾ ਹੀ ਨਹੀਂ ਲੱਗਾ, ਮੇਰੇ ਜੀਵਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਬਤੀਤ ਹੋ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਨਾਮ ਕਿਹੜਾ ਬੀਜਣਾ, ਮੇਰੇ ਕੋਲ ਨਾਮ ਹੀ ਨਹੀਂ। ਇਸ ਤਰ੍ਹਾਂ ਦੀ ਸੋਚ ਵਿਚਾਰ ਆਪਣੇ ਮਨ ਦੇ ਵਿੱਚ ਆਲੋ ਮੁਹਾਰ ਬੈਠਾ ਹੋਇਆ ਆਪਣੇ ਪਿੰਡ ਦੇ ਵਿੱਚ ਸੋਚਦਾ ਪਿਆ। ਸੋਚਦਿਆਂ ਕਈ ਦਿਨ ਗੁਜ਼ਰੇ, ਇੱਕ ਦਿਨ ਰਾਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੱਤੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਸੁਪਨ ਦਰਸ਼ਨ ਨਹੀਂ ਹੋਇਆ, ਸਤਿਗੁਰੂ ਜੀ ਇਸ ਦੇ ਕਮਰੇ ਦੇ ਵਿੱਚ ਖੜੇ ਨੇ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਰੋਸ਼ਨੀ ਹੈ, ਇਹਨੂੰ ਮੰਜੀ ਤੋਂ ਉਠਾਇਆ, ਉਠਾ ਕੇ ਚੋ ਅੱਖਰੇ ਨਾਮ ਦੇ ਵਿੱਚੋਂ ਦੋ ਅੱਖਰ ਇਹਦੇ ਕੰਨ ਦੇ ਵਿੱਚ ਸੁਣਾਏ ਤੇ ਆਖਿਆ ਜੇ ਪੂਰਾ ਨਾਮ ਲੈਣਾ ਹੀ ਤੇ ਭੈਣੀ ਸਾਹਿਬ ਆ ਜਾ। ਭਾਈ ਰਾਜ ਸਿੰਘ ਜਿਹੜਾ ਮਰਿਆਦਾ ਲੈ ਕੇ ਆਇਆ ਸੀ ਸਾਡੀ, ਉਸ ਨੂੰ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਦਿਆ ਪੜ੍ਹਦੇ ਨੂੰ ਦਰਸ਼ਨ ਦੇ ਕੇ ਤੇ ਫਿਰ ਆਖਿਆ ਸੀ ਭੈਣੀ ਸਾਹਿਬ ਆ ਜਾ। ਸੰਤ ਧਿਆਨ ਸਿੰਘ ਜੀ ਉਹਦੇ ਬਾਰੇ ਲਿਖਦੇ ਨੇ ਕਿ ਮੁਰਜੋ ਰਾਏ ਸਿੰਘ ਇਤਹਾਲ ਮਾਨੋ ਧਨੀ ਜੋ ਹੋਏ ਕੰਗਾਲ। ਜਦੋਂ ਗੁਰੂ ਰਾਮ ਸਿੰਘ ਦਰਸ਼ਨ ਦੇ ਕੇ ਅਲੋਪ ਹੋ ਗਏ, ਕੋਦਮ ਉਹਨੂੰ ਆਖਿਆ ਭੈਣੀ ਸਾਹਿਬ ਆ ਜਾ, ਤੇ ਕਹਿੰਦੇ ਨੇ ਮੁਰਜੋ ਰਾਏ ਸਿੰਘ ਇਤਹਾਲ ਮਾਨੋ ਧਨੀ ਜੋ ਹੋਏ ਕੰਗਾਲ, ਸਖੀਓ ਵਿਛੜੇ ਕਾਣ ਗੋਪਾਲ, ਕਰ ਗਿਆ ਠੱਗੀ ਮੇਰੇ ਨਾਲ, ਮੇਰੇ ਹੱਥੋਂ ਛੁੱਟਿਆ ਲਾਲ, ਮੇਰੇ ਹੱਥੋਂ ਛੁੱਟ ਗਿਆ ਲਾਲ, ਮੇਰੇ ਹੱਥ ਦੇ ਵਿੱਚੋਂ ਲਾਲ ਜਿਹੜਾ ਹੈ ਉਹ ਛੁੱਟ ਗਿਆ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਹ ਸੋਹਣੀ ਮੂਰਤ ਨੂੰ ਸੋਚਦਾ ਪਿਆ ਕਿ ਉਹ ਛੁੱਟ ਗਈ ਹੈ, ਮੈਨੂੰ ਦਰਸ਼ਨ ਹੋਇਆ ਪਰ ਪਤਾ ਨਹੀਂ ਕਿੱਥੇ ਅਲੋਪ ਹੋ ਗਈ। ਇਸੇ ਤਰ੍ਹਾਂ ਇਹਦੇ ਨਾਲ ਹੋਇਆ ਆਤਮਾ ਸਿੰਘ ਨਾਲ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੱਤਾ। ਦਰਸ਼ਨ ਦੇਣ ਤੋਂ ਬਾਅਦ ਸਤਿਗੁਰਾਂ ਨੇ ਦੋ ਅੱਖਰ ਚਾਰ ਚੌਂ ਅੱਖਰਾਂ ਦੇ ਵਿੱਚੋਂ ਦੋ ਅੱਖਰ ਇਹਦੇ ਕੰਨ ਦੇ ਵਿੱਚ ਸੁਣਾ ਵੀ ਦਿੱਤੇ ਤੇ ਨਾਲ ਇਹ ਆਖਿਆ ਜੇ ਨਾਮ ਲੈਣਾ ਹੀ ਤੇ ਭੈਣੀ ਸਾਹਿਬ ਆ ਜਾ। ਤੇ ਭੈਣੀ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਆਪ ਜੀ ਬੈਠੇ, ਅੱਜ ਤੇ ਸਾਰਾ ਸੰਸਾਰ ਭੈਣੀ ਸਾਹਿਬ ਨੂੰ ਜਾਣਦਾ ਹੈ। ਕਿਰਪਾ ਹੈ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਪਿੰਡ ਦੇ ਨਾਮ ਦੁਨੀਆਂ ਦੇ ਵਿੱਚ ਲਿਆਉਣ ਦੇ ਵਿੱਚ ਬੜਾ ਵੱਡਾ ਨਾਮ ਹੈ। ਕਿਉਂਕਿ ਬਹੁਤ ਵੱਡੇ ਕਾਰਜ ਨੇ ਕਿ ਅੱਜ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਦਾ ਨਾਮ ਜਿਹੜਾ ਹੈ ਉਹ ਸੁਣਿਆ ਜਾ ਸਕਦਾ ਹੈ। ਪਰ ਸਤਸੰਗੀ ਜਨੋ, ਇਹ ਸਮਾਂ ਉਹ ਨਹੀਂ ਸੀ। ਉਹ ਸਮਾਂ ਤੇ ਉਹ ਸੀ ਕਿ ਜਦੋਂ ਭੈਣੀ ਸਾਹਿਬ ਇੱਕ ਟਿੱਬਿਆਂ ਦੇ ਵਿੱਚ ਘਿਰਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ, ਜਿਹਦੇ ਬਾਰੇ ਹੋ ਸਕਦਾ ਲੁਧਿਆਣੇ ਦੇ ਲੋਕ ਵੀ ਨਾ ਜਾਣਦੇ ਹੋਣ ਵੀ ਇੱਥੇ ਕੋਈ ਭੈਣੀ ਸਾਹਿਬ ਪਿੰਡ ਹੈ। ਲੁਧਿਆਣੇ ਦੇ ਲੋਕ ਨਾ ਜਾਣਦੇ ਹੋਣ, ਇੱਕ ਛੋਟਾ ਜਿਹਾ ਪਿੰਡ ਰਾਈਆਂ ਦਾ ਹਿੱਸਾ। ਹੁਣ ਰਾਏ ਸਿੰਘ ਨੂੰ ਵੀ ਇਹ ਦਿੱਕਤ ਆਈ ਕਿ ਭੈਣੀ ਸਾਹਿਬ ਹੈ ਕਿੱਥੇ ਹੈ ਜਿਹਦੇ ਬਾਰੇ ਆਖਿਆ। ਅੱਜ ਵਾਲੀਆਂ ਸਹੂਲਤਾਂ ਨਹੀਂ। ਇਸੇ ਤਰ੍ਹਾਂ ਆਤਮਾ ਸਿੰਘ ਆਲੋ ਮੁਹਾਰ ਦੇ ਸਾਹਮਣੇ ਵੀ ਇਹ ਸਮੱਸਿਆ ਸੀ ਕਿ ਆਖਿਆ ਗਿਆ ਭੈਣੀ ਸਾਹਿਬ ਆ ਜਾ, ਦੋ ਅੱਖਰ ਵੀ ਸੁਣਾ ਦਿੱਤੇ, ਮੂਰਤ ਇਸ ਤੋਂ ਪਹਿਲਾਂ ਇੰਦੋ ਸੋਹਣੀ ਮੂਰਤ ਵੇਖੀ ਨਹੀਂ। ਇਸ ਤਰ੍ਹਾਂ ਦੀ ਹਾਲਤ ਹੈ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਜਿਹਨੂੰ ਭੱਟ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਕਿ ਵੱਡਾ ਸੁਖ ਪ੍ਰਾਪਤ ਹੋਇਆ ਹੈ ਗੁਰੂ ਰਾਮ ਸਿੰਘ ਦਾ ਦਰਸ਼ਨ ਕਰਕੇ। ਪਰ ਇਹ ਮੂਰਤ ਰਹਿੰਦੀ ਕਿੱਥੇ ਹੈ, ਪ੍ਰਾਪਤ ਕਿੱਥੋਂ ਹੋਵੇਗੀ? ਪਿੰਡ ਦੇ ਵਿੱਚ ਸਵੇਰੇ ਗਲੀਆਂ 'ਚ ਫਿਰਦਾ ਅਤੇ ਲੋਕਾਂ ਨੂੰ ਪੁੱਛਦਾ, ਮੈਂ ਰਾਤੀ ਇਸ ਤਰ੍ਹਾਂ ਦੀ ਮੂਰਤ ਦੇ ਦਰਸ਼ਨ ਕੀਤੇ ਨੇ, ਕਿਉਂਕਿ ਕੋਈ ਸੁਪਨ ਦਰਸ਼ਨ ਨਹੀਂ ਸਨ। ਜੇ ਸੁਪਨ ਦਰਸ਼ਨ ਹੁੰਦੇ ਤਾਂ ਫਿਰ ਲੋਕਾਂ ਨੂੰ ਸਵੇਰੇ ਪੁੱਛਣ ਦਾ ਨਾਂ, ਕਿਉਂਕਿ ਉਹਨੂੰ ਸੁਪਨਾ ਆਇਆ ਨੂੰ ਸਵੇਰੇ ਲੋਕਾਂ ਨੂੰ ਲੋਕ ਨਹੀਂ ਪੁੱਛਦੇ। ਬੰਦਾ ਲੋਕਾਂ ਨੂੰ ਨਹੀਂ ਪੁੱਛਦਾ ਕਿ ਮੈਨੂੰ ਆਹ ਸੁਪਨਾ ਆਇਆ, ਅਸਲ ਵਿੱਚ ਉਹਨੂੰ ਦਰਸ਼ਨ ਹੋਏ ਨੇ ਸਾਹਮਣੇ। ਕਹਿੰਦਾ ਤੁਸੀਂ ਕਿਸੇ ਨੇ ਵੇਖਿਆ ਹੋਵੇ ਕਿਸੇ ਗਲੀ ਦੇ ਵਿੱਚੋਂ ਲੰਘਦਾ, ਪਿੰਡ ਦੇ ਵਿੱਚ ਕੋਈ ਬੰਦਾ ਵੜਦਾ ਤੁਸੀਂ ਵੇਖਿਆ ਹੋਵੇ ਇਸ ਤਰ੍ਹਾਂ ਦੀ ਮੂਰਤ ਵਾਲਾ, ਪਰ ਸਾਰੇ ਪਿੰਡ ਨੇ ਜਵਾਬ ਦੇ ਦਿੱਤਾ, ਨਹੀਂ ਇਸ ਤਰ੍ਹਾਂ ਨਹੀਂ ਹੋਇਆ, ਅਸੀਂ ਨਹੀਂ ਕੋਈ ਵੇਖਿਆ। ਇਹਨੂੰ ਕਿਸੇ ਫਕੀਰ ਦਾ ਪਤਾ ਸੀ ਜਿਹਦੇ ਕੋਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਵਾਸਤੇ ਜਾਂਦੇ ਨੇ, ਦੁੱਖ ਲੈ ਕੇ ਜਾਂਦੇ ਨੇ। ਉਸ ਫਕੀਰ ਦੇ ਕੋਲ ਚਲਾ ਗਿਆ, ਉਹਨੂੰ ਜਾ ਕੇ ਗੱਲ ਸੁਣਾਈ, ਆਖਿਆ ਮੈਨੂੰ ਐਵੇਂ ਦੀ ਮੂਰਤ ਦੇ ਦਰਸ਼ਨ ਹੋਏ ਨੇ, ਤੈਨੂੰ ਕੁਛ ਪਤਾ? ਤੂੰ ਲੋਕਾਂ ਦੇ ਦੁੱਖ ਦੱਸਦਾ, ਲੋਕਾਂ ਦੇ ਜੀਵਨ ਬਾਰੇ ਦੱਸਦਾ, ਮੈਨੂੰ ਦੱਸ ਇਹ ਮੂਰਤ ਮੈਨੂੰ ਕਿੱਥੋਂ ਪ੍ਰਾਪਤ ਹੋਵੇਗੀ? ਤੁਸੀਂ ਸੋਚ ਸਕਦੇ ਹੋ ਸਤਸੰਗੀ ਜਨੋ, ਉਹ ਗੁਰੂ ਰਾਮ ਸਿੰਘ ਦਾ ਦਰਸ਼ਨ ਕਿਸ ਤਰ੍ਹਾਂ ਦਾ ਹੋਵੇਗਾ ਕਿ ਜਿਹੜਾ ਉਹਨੂੰ ਸੌਣ ਨਹੀਂ ਦੇਣ ਦਿਆ, ਉਹ ਸਾਰੇ ਪਿੰਡ ਵਿੱਚ ਭੱਜਾ ਫਿਰਿਆ, ਫਿਰ ਹਾਰ ਕੇ ਉਸ ਫਕੀਰ ਦੇ ਕੋਲ ਪਹੁੰਚਦਾ ਕਿ ਮੈਨੂੰ ਗੁਰੂ ਰਾਮ ਸਿੰਘ ਦਾ ਇਸ ਤਰ੍ਹਾਂ ਦੀ ਮੂਰਤ ਦੇ ਦਰਸ਼ਨ ਹੋਏ ਨੇ, ਇਹ ਮੈਨੂੰ ਕਿੱਥੋਂ ਪ੍ਰਾਪਤ ਹੋਵੇਗੀ? ਕਿਉਂਕਿ ਜੀਵਨ ਇਸ ਤਰ੍ਹਾਂ ਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਸੀ, ਜਦੋਂ ਲਹਿਣਾ ਸਿੰਘ ਕਰਜਾਕ ਦੀ ਹਵੇਲੀ ਦੇ ਵਿੱਚ ਬੈਠੇ, ਜਮੀਤ ਸਿੰਘ ਕਾਨਾ ਕਾਛਾ, ਬਾਬਾ ਜਮੀਤ ਸਿੰਘ, ਇਹ ਢਾਈ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਉਹ ਗੁਰੂ ਗੋਬਿੰਦ ਸਿੰਘ ਦੀ ਵੱਡੀ ਸਿੱਖੀ 'ਚੋਂ ਪ੍ਰਾਪਤ ਹੋਏ, ਜਿਸ ਸਿੱਖੀ ਦੇ ਵਿੱਚ ਸਿਰ ਦੇਣ ਵਾਲੇ ਲੋਕ ਜਿਹੜੇ ਨੇ ਉਹ ਜਗਨਨਾਥਪੁਰੀ ਤੋਂ ਆ ਰਹੇ ਨੇ, ਉੜੀਸਾ ਤੋਂ ਆ ਰਹੇ ਨੇ। ਤੁਸੀਂ ਸੋਚ ਸਕਦੇ ਹੋ ਇੰਨੀ ਦੂਰ ਤੱਕ ਸਿੱਖੀ ਫੈਲੀ ਹੋਈ ਹੈ, ਪਰ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਆਉਂਦਾ ਤੇ ਉਦੋਂ ਢਾਈ ਸਿੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਿਰਫ ਢਾਈ ਲੱਭੇ ਨੇ, ਤੇ ਉਦੋਂ ਸਤਿਗੁਰੂ ਪਾਤਸ਼ਾਹ ਉਹਨਾਂ ਸਿੱਖਾਂ ਤੋਂ ਹੀ ਉਹ ਸਿੱਖੀ ਜਿਹੜੀ ਨੇ ਤੋਰਦੇ ਨੇ। ਤੇ ਹਾਲਤ ਇਹ ਹੈ ਕਿ ਸੰਤ ਧਿਆਨ ਸਿੰਘ ਜੀ ਲਿਖਦੇ ਨੇ, ਕਾਲ ਕਰਾਲ ਕਲੂ ਮਦ ਭਾਵ ਪਖੰਡ ਕਰੈ ਬਿਖ ਪ੍ਰੀਤ ਕਟੋਰਾ, ਬਿਖੈ ਪੰਚਨ ਰਾਚਤ ਬੰਚਨ ਪ੍ਰੇਮ ਸੋ ਰੰਚਨ ਕੰਚਨ ਛੋਰਾ। ਕਹਿੰਦੇ ਹਾਲਤ ਸਾਡੀ ਕਿਸ ਤਰ੍ਹਾਂ ਦੀ, ਸਿੱਖ ਸਰਦਾਰ ਕਿਸ ਤਰ੍ਹਾਂ ਦੇ ਹੋ ਗਏ, ਜਾਂ ਪੰਜਾਬ ਦੇ ਵਿੱਚ ਸਿੱਖ ਕਿਸ ਤਰ੍ਹਾਂ ਦੇ ਨੇ। ਸੰਤ ਧਿਆਨ ਸਿੰਘ ਜੀ ਨੇ ਉਸ ਸਮੇਂ ਦਾ ਨਕਸ਼ਾ ਖਿੱਚ ਦਿੱਤਾ ਆਪਣੀ ਕਵਿਤਾ ਦੇ ਵਿੱਚ। ਕਹਿੰਦੇ ਨੇ ਕਾਲ ਕਰਾਲ ਕਲੂ ਮਦ ਭਾਵ ਪਖੰਡ ਕਰੈ ਬਿਖ ਪ੍ਰੀਤ ਕਟੋਰਾ, ਸਿੱਖ ਜਿਹੜੇ ਨੇ ਉਹ ਅਸਲੀ ਮਰਿਆਦਾ ਛੱਡ ਬੈਠੇ, ਹੁਣ ਸਿਰਫ ਪਖੰਡ ਕਰਦੇ ਨੇ। ਪਖੰਡ ਕਰੈ ਬਿਖ ਪ੍ਰੀਤ ਕਟੋਰਾ, ਬਿਖੈ ਪੰਚਨ ਰਾਚਿਤ ਬੰਚਨ, ਵੇਖਣ ਵਾਸਤੇ ਵੇਖਣ ਨੂੰ ਤਾਂ ਬੜੇ ਪੰਚਨ ਭਾਵ ਕੇ ਬੜੇ ਗੱਲਬਾਤ ਵਾਲੇ ਬੰਦੇ, ਪੰਚ ਜਿਨ੍ਹਾਂ ਨੂੰ ਆਪਾਂ ਪੰਚਾਇਤੀ ਬੰਦੇ ਕਹਿੰਦੇ ਹਾਂ ਕਿ ਆਹ ਬੰਦੇ ਪਿੰਡ ਦੇ ਵਿੱਚ ਪੰਚਾਇਤੀ ਨੇ, ਬੜੇ ਗੱਲਬਾਤ ਕਰਨ ਵਾਲੇ ਬੰਦੇ ਨੇ, ਜਿਨ੍ਹਾਂ ਦੀ ਦਿੱਖ ਬੜੀ ਵਧੀਆ। ਸੰਤ ਧਿਆਨ ਸਿੰਘ ਜੀ ਕਹਿੰਦੇ ਵੇਖੈ ਪੰਚਨ ਰਾਚਿਤ ਬੰਚਨ, ਵੇਖਣ ਨੂੰ ਤੇ ਪੰਚਾਇਤੀ ਸੱਜਣ ਲੱਗਦੇ ਨੇ, ਬੜੀ ਗੱਲਬਾਤ ਵਾਲੇ ਸੱਜਣ ਲੱਗਦੇ ਨੇ, ਪਰ ਕਹਿੰਦੇ ਨੇ ਰਾਚਿਤ ਬੰਚਨ ਹੈ ਅੰਦਰੋਂ ਠੱਗ ਨੇ। ਪ੍ਰੇਮ ਸੋ ਰੰਚਨ ਕੰਚਨ ਛੋਰਾ, ਜਿਹੜਾ ਉਹਨਾਂ ਦਾ ਪ੍ਰੇਮ ਹੈ ਉਹ ਸਿਰਫ ਕੰਚਨ ਭਾਵ ਕੇ ਮਾਇਆ ਇਕੱਠੀ ਕਰਨ ਦੇ ਵੱਲ ਹੈ, ਆਪਣੇ ਧੀਆਂ ਪੁੱਤਰਾਂ ਵੱਲ ਹੈ, ਹੋਰ ਪਾਸੇ ਧਿਆਨ ਨਹੀਂ, ਸਿੱਖੀ ਵੱਲ ਧਿਆਨ ਨਹੀਂ। ਬੋਲਤ ਟੰਚਨ ਤੋੜਤ ਮੰਚਨ, ਦੌਲਤ ਸੰਚਨ ਮੈਂ ਮਨ ਜੋਰਾ, ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਬੋਲਦੇ ਟੰਚ ਤੋਤਿਆਂ ਵਾਂਗੂ ਬੋਲਦੇ ਨੇ, ਗੱਲ ਕਰਦੇ ਇੱਕ ਗੱਲ ਦੇ ਨਾਲ 20-20 ਦਲੀਲਾਂ ਆਪਣੀਆਂ ਦਿੰਦੇ ਨੇ। ਇਸ ਤਰ੍ਹਾਂ ਦੇ ਸਿੱਖ ਹੋ ਗਏ, ਵੇਖਣ ਨੂੰ ਵੀ ਚੰਗੇ ਨੇ, ਚੰਗੇ ਕੱਪੜੇ ਪਾਏ, ਚੰਗੀਆਂ ਪੱਗਾਂ ਬੰਨੀਆਂ ਨੇ, ਚੰਗੀਆਂ ਜੁੱਤੀਆਂ ਪਾਈਆਂ ਨੇ ਪੈਰਾਂ ਦੇ ਵਿੱਚ, ਮੰਜੀਆਂ ਦੇ ਬੈਠੇ ਸਾਰਾ ਦਿਨ ਉੱਚੀ ਉੱਚੀ ਹੱਸਦੇ ਨੇ, ਉੱਚੀ ਉੱਚੀ ਬੋਲਦੇ ਨੇ, ਪਿੰਡਾਂ ਦੇ ਵਿੱਚ ਚੌਂਕਾਂ ਦੇ ਵਿੱਚ ਬੈਠੇ ਹੋਏ। ਬੋਲਤ ਟੰਚਣ ਤੋੜਤ ਮੰਚਣ, ਕਹਿੰਦੇ ਸਾਰਾ ਦਿਨ ਮੰਜੀਆਂ ਤੋੜਦੇ ਨੇ। ਦੌਲਤ ਸੰਚਣ ਮੈਂ ਮਨ ਜੋੜਾ, ਤੇ ਮਾਇਆ ਜੋੜਨ ਦੇ ਵਿੱਚ ਉਹਨਾਂ ਨੇ ਮਨ ਜੋੜਿਆ। ਰਾਮ ਮਰਗਿੰਦ ਗੁਰੂ ਕਿਰਪਾ, ਹਮ ਐਸੇ ਥੇ ਨੀਚ ਮਿਲੇ ਸੁਖ ਥੋਰਾ। ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਅਸੀਂ ਤੇ ਇਸ ਤਰ੍ਹਾਂ ਦੇ ਨੀਚ ਹੋ ਗਏ ਸਾਂ, ਅਸੀਂ ਤੇ ਇਸ ਤਰ੍ਹਾਂ ਦੇ ਠੱਗ ਹੋ ਗਏ ਸਾਂ, ਜੇ ਤੇਰਾ ਵੀ ਆਸਰਾ ਨਾ ਮਿਲਦਾ ਤੇ ਅਸੀਂ ਖਤਮ ਹੋ ਜਾਂਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਦਰਸ਼ਨ ਜਦੋਂ ਦਿੱਤਾ, ਤੇ ਹੁਣ ਕੋਈ ਸਿੱਖ ਹੋਵੇ ਤੇ ਇਹਨੂੰ ਦੱਸੇ ਵੀ ਤੂੰ ਭੈਣੀ ਸਾਹਿਬ ਜਾ, ਤੇ ਲੁਧਿਆਣੇ ਦੇ ਕੋਲ ਹੈ ਭੈਣੀ ਸਾਹਿਬ, ਇਹ ਪੁੱਛਦਾ ਫਿਰਦਾ। ਉਹ ਫਕੀਰ ਕਹਿੰਦਾ ਮੈਨੂੰ ਨਹੀਂ ਪਤਾ, ਲੋਕਾਂ ਦਾ ਭਵਿੱਖ ਦੱਸਣ ਵਾਲਾ ਫਕੀਰ ਜਿਹੜਾ ਇਹਨੂੰ ਜਵਾਬ ਦੇ ਗਿਆ, ਕਹਿੰਦਾ ਮੈਨੂੰ ਨਹੀਂ ਪਤਾ, ਤੂੰ ਇਸ ਤਰ੍ਹਾਂ ਕਰ, ਤੂੰ ਲਾਹੌਰ ਚਲਾ ਜਾ, ਉੱਥੇ ਇੱਕ ਸਾਧੂ ਰਹਿੰਦਾ, ਤੂੰ ਉਹਦੇ ਕੋਲ ਚਲਾ ਜਾ, ਕੀ ਪਤਾ ਉਹ ਸਾਧੂ ਫਕੀਰ ਜਿਹੜਾ ਹੈ ਉਹ ਤੇਰੀ ਗੱਲ ਸੁਣ ਲਵੇ, ਉਹਨੂੰ ਪਤਾ ਹੋਵੇ, ਕਹਿੰਦੇ ਨੇ ਉਹ ਬੜਾ ਪਹੁੰਚਿਆ ਹੋਇਆ। ਤੇ ਸਤਸੰਗੀ ਜਦੋਂ ਇਹ ਇੱਕ ਥਾਂ ਤੇ ਨਹੀਂ, ਇਹ ਵਜ਼ੀਰਾਬਾਦ ਵੀ ਇੱਕ ਸਾਧੂ ਕੋਲ ਗਿਆ ਪੁੱਛਣ ਵਾਸਤੇ ਕਿ ਮੈਨੂੰ ਇਸ ਤਰ੍ਹਾਂ ਦੇ ਦਰਸ਼ਨ ਹੋਏ ਨੇ, ਤੂੰ ਦੱਸ ਸਕਦਾ ਕਿੱਥੇ ਹੈ? ਪਰ ਕੋਈ ਉੱਤਰ ਨਹੀਂ ਮਿਲਿਆ। ਫਿਰ ਜਦੋਂ ਲਾਹੌਰ ਉਸ ਫਕੀਰ ਕੋਲ ਪਹੁੰਚਿਆ, ਤੇ ਉਹ ਸੱਚੀ ਮੁੱਚੀ ਫਕੀਰ ਸੀ, ਉਹ ਸੱਚੀ ਮੁੱਚੀ ਪਹੁੰਚਿਆ ਹੋਇਆ ਸੀ, ਉਹ ਕਹਿੰਦਾ ਮੈਨੂੰ ਵੀ ਇਹ ਦਰਸ਼ਨ ਹੋਏ ਨੇ, ਮੈਨੂੰ ਪਤਾ ਲੱਗਾ ਲੁਧਿਆਣੇ ਦੇ ਨੇੜੇ ਇੱਕ ਅਵਤਾਰ ਪ੍ਰਗਟ ਹੋਇਆ, ਮੈਂ ਵੀ ਦਰਸ਼ਨ ਕਰਨ ਜਾਣੇ ਨੇ, ਮੈਂ ਮਨ ਬਣਾ ਰਿਹਾ ਸਾਂ, ਚੱਲ ਤੂੰ ਆ ਗਿਆ, ਸਾਥ ਬਣ ਗਿਆ, ਇਕੱਠੇ ਚੱਲਦੇ ਹਾਂ, ਜਾ ਕੇ ਦਰਸ਼ਨ ਕਰਦੇ ਹਾਂ। ਤੇ ਸਤਸੰਗੀ ਜਨੋ ਫਿਰ ਇਹ ਨਾਮ ਬੀਜਣ ਦੇ ਵਾਸਤੇ ਆਲੋ ਮੁਹਾਰ ਤੋਂ ਤੁਰ ਕੇ ਸ੍ਰੀ ਭੈਣੀ ਸਾਹਿਬ ਦੀ ਧਰਤੀ ਤੇ ਆਉਂਦਾ। ਉਹ ਜਿਹੜਾ ਦੋ ਅੱਖਰ ਦਿੱਤੇ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਫਿਰ ਦੋ ਅੱਖਰ ਉਹ ਦੂਜੇ ਆਖਰੀ ਦੋ ਅੱਖਰ ਵੀ ਦਿੰਦੇ ਨੇ, ਇਹਦਾ ਨਾਮ ਪੂਰਾ ਕਰਦੇ ਨੇ, ਤੇ ਨਾਲ ਇਹ ਕਹਿੰਦੇ ਨੇ ਕਿ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਇਹ ਵੇਸ ਜਿਹੜਾ ਹੈ ਨਿਰਮਾਨਤਾ ਵਾਲਾ ਕਰ ਲੈ, ਤੇ ਨਾਮ ਸਰੀਰ ਰੂਪੀ ਧਰਤੀ ਦੇ ਵਿੱਚ ਜਿਹੜਾ ਹੈ, ਇਹ ਨਾਮ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਉਹ ਨਾਮ ਆਪ ਜਪਦੇ ਪਏ, ਉਹ ਫਿਰ ਉਸ ਆਤਮਾ ਸਿੰਘ ਨੂੰ ਮਿਲਿਆ, ਤੇ ਉਹ ਨਾਮ ਉਸਨੇ ਜਪਣਾ ਸ਼ੁਰੂ ਕੀਤਾ, ਤੇ ਫਿਰ ਉਸ ਨਾਮ ਦੀ ਜਪਣ ਕਰਕੇ ਹੀ ਸਤਸੰਗੀ ਜਨੋ ਉਹ ਬਣੀ ਹੋਈ ਧਰਤੀ ਕਾਰਨ ਹੀ ਉਸ ਨੂੰ ਇਹ ਮਾਣ ਹਾਸਲ ਹੋਇਆ ਕਿ ਉਹ ਸਤਿਗੁਰੂ ਰਾਮ ਸਿੰਘ ਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ ਹੈ ਆਤਮਾ ਸਿੰਘ। ਇਹ ਮਾਣ ਹਾਸਲ ਹੋਇਆ ਨਾਮ ਜਪ ਕੇ, ਕਿਉਂਕਿ ਉਹ ਧਰਤੀ ਬਣੀ ਹੋਈ ਸੀ। ਸੋ ਸਤਸੰਗੀ ਜਨੋ ਸਮਾਂ ਸਮਾਪਤ ਹੈ, ਇਹ ਨਾਮ ਇਹ ਬੀਜ ਇਸ ਤਰ੍ਹਾਂ ਦਾ ਹੈ ਜਿਸ ਬਾਰੇ ਕਬੀਰ ਸਾਹਿਬ ਕਹਿੰਦੇ, ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ, ਜਿਹੜਾ 12 ਮਹੀਨੇ ਜਿਹੜਾ ਹੈ ਉਹ ਫਲ ਦੇਵੇ। ਇਸ ਤਰ੍ਹਾਂ ਦਾ ਬੀਜ ਹੈ ਜਿਹੜਾ ਆਪ ਇਸ ਮਹੀਨੇ ਦੇ ਵਿੱਚ ਬੀਜ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਸੋ ਸਤਸੰਗੀ ਜਨੋ ਸਮਾਂ ਸਮਾਪਤ ਹੈ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੈਨੂੰ ਮੁਆਫ ਕਰ ਦੇਣਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।